अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिस में अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन बर तार एक ओंकारा सतगुरु ते प्रसाद सच होए वाहिगुरु जी की फतेह विघ्न विनाशन सोए जजन भजन मम खालसा खालस पूज बुजोग दास गोबिंद फतेह खालसा दर्स परस मिट सोग आत्म रस जे जानही सो है खालस देव प्रभ मह मोह मह दास मह रंजक नाहिन भेव कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी चौपाई मथुरा डेरा गिर गिर पाया भरत पूरे ते मार हटाया तोप खाने की चलक सुनी मुगल पठान सो अकल गवई मथुरा डेरा गिर गिर पाया
वाहेगुरु जी का खालसा वाहेगुरु जी की फतेह दीन दयाल भगत वत्सल सतगुरु पूर्ण अवतार धन धन श्री गुरु नानक देव साहिब जी महाराज अमृत के दाते पंथ दे वाले वाली दो जहान साहिबे कमाल धन धन श्री गुरु गोबिंद सिंह साहिब जी महाराज दसे गुरु साहबाना दी आत्मक जोत जाग दी जोत चवर छतर सिंघासन तख्त दे मालक जुगो जुग अटल बाणी के बोहित धन धन श्री गुरु ग्रंथ साहिब जी महाराज गुरु दरबारे अंदर जुड़ बैठी सतगुरु जी की साजी निवाजी गुरु प्यारे गुरु रूप गुरु खालसा साह संगत जीओ आप जी वड्डियां भागां वाले कर्मां वाले हो जो गुरु महाराज जी की हजूरी विच संध्या दे समय तो ही जुड़ के हाजरियां भर के इस मनुखा जन्म का लाहा लै रहे हो श्री गुरु अर्जन देव महाराज जी के पावन पवित्र स्थान विखे शब्द स्वरूप धन धन श्री गुरु ग्रंथ साहिब महाराज जी संगतान दर्शन दे के निहाल कर रहे हैं गुरु के दरबार अंदर तुरके बाणी श्री रहरा साहिब बाणी के जाप होए उपरंत अरदास ते सतगुरु जी ने पावन पवित्र हुक्मनामे बख्शे है सो गुरु प्यारी साध संगत जी हुण जो चल रही लड़ीवार कथा प्राचीन पंथ प्रकाश की कथा जिसके करता भाई साहब भाई दत्त सिंह भंगू जी मीरांकोट निवासी जिन्होंने ग्रंथ लिखा है शहीदां दे परिवार विच्चों जो भाई रतन सिंह भंगू जी आप हन आप जी ने पिछले दीवाना विच सरवण कीता जो मीर मनू जिसने सिखां दे नाल वैर विरोध कीता अनेकां सिख कतल कीते ਮਾਈਆਂ ਬੀਬੀਆਂ ਭੈਣਾਂ ਛੋਟੇ ਛੋਟੇ ਬੱਚੇ ਗੁਰੂ ਕੇ ਖਾਲਸੇ ਦੇ ਜਿਹੜੇ ਉਹ ਸ਼ਹੀਦ ਕੀਤੇ। ਵਿਸਥਾਰ ਦੇ ਸਹਿਤ ਆਪ ਜੀ ਨੇ ਉਹ ਸਰਵਣ ਕਰ ਹੀ ਲਈ ਹੈ ਕਥਾ ਜਿਵੇਂ ਉਹ ਮੋਇਆ, ਕਿਉਂਕਿ ਜਿਹੜੇ ਨਿੰਦਕ ਲੋਕ ਹੁੰਦੇ ਉਹਨਾਂ ਦਾ ਇਹੋ ਜਿਹੇ ਹਾਲ ਹੈ, ਨਿੰਦਕ ਮੋਆ ਨਿੰਦਕ ਕੇ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੇ ਸਿਰ ਕੜਕਿਓ ਕਾਲ। ਇਹਦੀ ਮੌਤ ਦਾ ਸਮਾਂ ਆਇਆ ਸੀ ਜਿਸ ਕਰਕੇ ਪੰਡੋਰੇ ਪਿੰਡ ਦੇ ਚੜ੍ਹਾਈ ਕਰਕੇ ਆਇਆ, ਦੂਜਿਆਂ ਨੂੰ ਮਾਰਨ ਆਇਆ ਆਪ ਮਰ ਗਿਆ। ਗੋਲੀ ਚੱਲਣੇ ਕਰਕੇ ਜਦੋਂ ਕਮਾਦ ਵਿੱਚ ਸਿੱਖ ਸਿੱਖਣੀਆਂ ਸਨ ਉਹਨਾਂ ਦੇ ਗੋਲੀ ਚਲਾਈ ਦੀ ਫੌਜ ਨੇ, ਉਹ ਘੋੜਾ ਇਹਦਾ ਡਰ ਗਿਆ, ਇਹ ਧੜਾਮ ਕਰਦਾ ਥੱਲੇ ਡਿੱਗਾ, ਪਰ ਇਹਦਾ ਜਿਹੜਾ ਪੈਰ ਉਹ ਰਕਾਬ ਚੜਿਆ ਰਹਿ ਗਿਆ। ਘੋੜਾ ਫਿਰ ਭੱਜਦਾ ਗਿਆ, ਘੋੜੇ ਦੇ ਪੌੜਾਂ ਨਾਲ ਇਹਦਾ ਸਿਰ ਵੱਜ ਵੱਜ ਕੇ ਫਿਸ ਗਿਆ, ਆਡੇ ਦੇ ਟੁੱਟ ਗਏ, ਤੂੰਬਾ ਤੂੰਬਾ ਇਹਦਾ ਸਰੀਰ ਹੋ ਗਿਆ, ਸਹਿਗਦਾ ਹੋਇਆ ਬੜੀ ਭੈੜੀ ਮੌਤੇ ਮਰਿਆ। ਅੰਤ ਨੂੰ ਉਹਦੇ ਸਰੀਰ ਨੂੰ ਵੀ ਉਹ ਕੀੜੇ ਜੇ ਚੱਲ ਗਏ ਸਨ, ਛਪਾਈ ਦਬਾਉਣ ਨਹੀਂ ਸੀ ਦਿੰਦੇ ਕਿਉਂਕਿ ਉਹਨਾਂ ਦੀ ਤਨਖਾਹ ਰਹਿੰਦੀ ਸੀ ਛਿਆਂ ਮਹੀਨਿਆਂ ਦੀ। ਇਹਦੀ ਘਰਵਾਲੀ ਕੋਲ ਤਨਖਾਹ ਲੈ ਕੇ ਸਰੀਰ ਦਿੱਤਾ। ਇਸ ਤਰ੍ਹਾਂ ਹੀ ਤਵਾਰੀਖ ਦੇ ਵਿੱਚ ਆਉਂਦਾ ਹੈ ਕਿ ਇੱਕ ਜਮੀਤ ਸਿੰਘ ਵਪਾਰੀ ਹੈ, ਉਹਨੇ ਲਿਖਿਆ ਹੈ ਕਿ ਜਿਸ ਵਕਤ ਮੀਰ ਮੈਨੂੰ ਇਹ ਕਤਲੇਆਮ ਕਰ ਰਿਹਾ ਸੀ, ਕਹਿੰਦਾ ਵੀ ਮੈਂ ਛੋਟਾ ਜਿਹਾ ਸੀ, ਮੈਂ ਅਤੇ ਮੇਰਾ ਭਾਈ ਦੋਵਾਂ ਨੂੰ ਸਾਡੀ ਮਾਂ ਨੇ ਉਹ ਕਣਕ ਦੀ ਭੜੋਲੀ ਵਿੱਚ ਪਾ ਦਿੱਤਾ। ਤਿੰਨ ਦਿਨ ਤੱਕ ਕਹਿੰਦਾ ਵੀ ਭੁੱਖੇ ਭਾਣੇ ਭੜੋਲੀ 'ਚ ਬੈਠੇ ਰਹੇ। ਆਪ ਸਾਡੀ ਮਾਂ ਕਹਿੰਦੇ ਉਹ ਕਿ ਕਮਾਦ 'ਚ ਜਾ ਕੇ ਲੁਕ ਛਿਪ ਗਈ। ਤਿੰਨ ਦਿਨ ਬਾਅਦ ਆ ਕੇ ਉਸਨੇ ਸਾਨੂੰ ਕੱਢ ਕੇ ਅਤੇ ਕਿਸੇ ਦੇ ਘਰੋਂ ਟੁੱਕ ਖਵਾਇਆ। ਫਿਰ ਜਿਹੜਾ ਪੰਡੋਰੀ ਪਿੰਡ ਦੇ ਵਿੱਚ ਹੀ ਕਹਿੰਦੇ ਵੀ ਇੰਨੇ ਨੂੰ ਜੋ ਭਾਈ ਮਹਿਤਾਬ ਸਿੰਘ ਜੀ ਦੇ ਸੁਪਤਨੀ ਭਾਈ ਰਤਨ ਸਿੰਘ ਭੰਗੂ ਜੀ ਦਾਦੀ ਜੀ ਲੱਗਦੇ ਹੈ, ਉਹ ਤਿੰਨ ਚਾਰ ਬਾਲਕ ਲੈ ਕੇ ਦਾਦੂ ਰਾਮ ਜੋ ਸੰਤ ਸੀ ਉਹਦੀ ਜ਼ਮੀਨ ਜਿਹੜਾ ਕਮਾਦ ਲੱਗਾ ਕਿਤੇ ਹੋਇਆ ਸੀ ਉਹਦੇ ਵਿੱਚ ਵੜ ਗਏ। ਅਤੇ ਜਦੋਂ ਉੱਥੇ ਵੜ ਗਏ, ਕਿਉਂਕਿ ਤਵਾਰੀਖ ਵਿੱਚ ਕਥਾ ਇਵੇਂ ਵੀ ਆਉਂਦੀ ਹੈ ਸਭ ਤਰ੍ਹਾਂ ਦਾ ਪੱਖ ਜਿਹੜਾ ਰੱਖਣਾ ਜ਼ਰੂਰੀ ਹੈ। ਅਤੇ ਫਿਰ ਉਹ ਤਿੰਨ ਦਿਨ ਲੰਘ ਗਏ ਉਹ ਕਮਾਦ ਵਿੱਚ, ਦੋ ਤਿੰਨ ਦਿਨ, ਅਖੀਰੀ ਉਹ ਬੱਚਾ ਭੁੱਖਾ ਕਿਤੇ ਰੋ ਪਿਆ। ਜਦੋਂ ਬੱਚਾ ਭੁੱਖਾ ਰੋਇਆ, ਜਿਹੜਾ ਪਿੰਡ ਦਾ ਹਾਕਮ ਸੀ ਮੁਸਲਮਾਨ ਉਸ ਵਕਤ ਸੈਯਦ ਕੋਈ, ਉਹਨੇ ਬੱਚੇ ਰੋਂਦੇ ਦੀ ਆਵਾਜ਼ ਸੁਣੀ ਅਤੇ ਮੀਰ ਮੰਨੂ ਨੂੰ ਕਹਿ ਕੇ ਉਹਦਾ ਜਿਹੜਾ ਸਰਦਾਰ ਮੋਮਨ ਖਾਂ ਉਹਨੂੰ ਚੜ੍ਹਾ ਲਿਆਂਦਾ। ਉਹ ਮੋਮਨ ਖਾਂ ਨੇ ਉੱਥੋਂ ਕਮਾਦ 'ਚੋਂ ਬੱਚੇ ਨੂੰ ਕੱਢ ਕੇ ਅਤੇ ਉਹ ਮਾਂ ਦੇ ਅੱਖਾਂ ਦੇ ਸਾਹਮਣੇ ਜੋ ਵਿਆਹ ਵਿਆਹ ਕਰਦਾ ਸੀ ਚਾਂ ਵਿਆਹ ਕਰਦਾ ਸੀ ਉਹਨੂੰ ਫੜ ਕੇ ਮਾਰ ਦਿੱਤਾ। ਇਸ ਤਰ੍ਹਾਂ ਮੀਰ ਮੰਨੂ ਦੇ ਉਹ ਪਾਪਾਂ ਦਾ ਘੜਾ ਭਰਿਆ ਸੀ, ਜਿਸ ਕਰਕੇ 1766 ਸੰਨ 1823 ਬਿਕਰਮੀ ਸੰਮਤ 'ਚ ਮੋਇਆ ਹੋਇਆ। ਇੱਧਰੋਂ ਖਾਲਸੇ ਦੀ ਕਥਾ ਨੂੰ ਅੱਗੇ ਵਧਾਉਣ ਵਾਸਤੇ ਕਵੀ ਜੀ ਨੇ ਥੋੜ੍ਹਾ ਪ੍ਰਮਾਣ ਬੰਨਿਆ ਹੈ ਕਿ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਨਜੀਬ ਖਾਂ ਦੌਲੇ ਦੇ ਕੋਲ ਜੋ ਰਹੇਲੇ ਖੰਡ ਦਾ ਮਾਲਕ ਬਣ ਕੇ ਬੈਠਾ ਸੀ, ਮੇਰਠ, ਸਹਾਰਨਪੁਰ, ਬਿਜਨੌਰ, ਬਦਾਊ, ਇਹ ਜਿਹੜੇ ਇਲਾਕੇ ਇਹ 'ਤੇ ਕਬਜ਼ਾ ਕੀਤਾ ਸੀ ਨਜੀਬ ਖਾਂ ਨੇ, ਇੱਥੇ ਹੀ ਅਹਿਮਦ ਸ਼ਾਹ ਰਹਿ ਰਿਹਾ ਸੀ। ਫਿਰ ਉਹਨਾਂ ਨੇ ਜਿਵੇਂ ਉਹ ਨਜੀਬ ਖਾਂ ਦੀ ਨੀਤ ਸੀ ਵੀ ਮੈਂ ਚੰਗਾ ਜਿਹੜਾ ਵਜ਼ੀਰ ਜਾਂ ਬਾਦਸ਼ਾਹ ਦਿੱਲੀ ਦਾ ਬਣ ਜਾਵਾਂ, ਤਾਂ ਹੀ ਉਹ ਅਹਿਮਦ ਸ਼ਾਹ ਨੂੰ ਸੱਦਦਾ ਸੀ। ਅਹਿਮਦ ਸ਼ਾਹ ਫਿਰ ਲੈ ਕੇ ਇਕੱਠਿਆਂ ਨੂੰ ਮੁਗਲ ਪਠਾਣਾਂ ਨੂੰ ਮਥੁਰੇ ਵੱਲ ਚੜ੍ਹਾਈ ਕੀਤੀ ਹੈ। ਮਥੁਰੇ ਚੰਗੇ ਮੰਦਰ ਢਾਏ ਭਗਵਾਨ ਕ੍ਰਿਸ਼ਨ ਜੀ ਦੇ, ਉਹ ਲੋਕਾਂ ਨੂੰ ਬੜਾ ਕਤਲੇਆਮ ਕੀਤਾ। ਫਿਰ ਉੱਥੋਂ ਹੀ ਉਹ ਮੂੰਹ ਚੁੱਕਿਆ ਹੈ ਵੀ ਆਗਰਾ ਦਾ ਕਿਲ੍ਹਾ ਫਤਿਹ ਕਰੀਏ, ਪਰ ਮਥੁਰੇ ਦੇ ਵਿਚਕਾਰ ਹੀ ਉਹ ਭੇੜ ਹੋ ਗਈ ਭਰਤਪੁਰ ਦੇ ਜੱਟਾਂ ਨਾਲ, ਜਵਾਹਰ ਮਲ ਨਾਲ ਜੋ ਰਾਜਾ ਸੀ ਮਥੁਰੇ ਦੇ ਵਿਚਲੇ ਰਸ ਰਸਤੇ ਦਾ। ਉਹ ਤਗੜਾ ਸੀ, ਬਹਾਦਰ ਸੀ, ਫਿਰ ਉਹਨੇ ਜਿਵੇਂ ਗਿਲਜੇ ਪਠਾਣ ਦਾ ਮੂੰਹ ਭੰਨਿਆ, ਪਿੱਛੇ ਮੁੜੇ ਮਥਰੇ ਆ ਕੇ ਇਹਨਾਂ ਨੇ ਟਿਕਾਣਾ ਕੀਤਾ। ਅੱਗੇ ਜਿਵੇਂ ਉਹ ਕਥਾ ਆ ਰਹੀ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਥਰਾ ਡੇਰਾ ਗਿਲ ਜਲ ਪਾਇਆ।
ਜਦੋਂ ਅਹਿਮਦ ਸ਼ਾਹ ਆਉਂਦਾ ਸੀ ਤੇ ਸਾਰੇ ਕੋਈ ਇੱਧਰ ਕੋਈ ਉੱਧਰ ਆਪਣਾ ਥਾਂ ਟਿਕਾਣਾ ਕਰ ਲੈਂਦੇ ਸੀ, ਆਪਣਾ ਰੋਟੀ ਪਾਣੀ ਰਸਤ ਬੰਨ੍ਹ ਕੇ, ਕਿਉਂਕਿ ਉਦੋਂ ਦਾ ਹੀ ਉਹ ਖਾਣ ਜਿਹਾ ਬਣਿਆ ਹੈ, ਵਾਕ ਬਣਿਆ। ਅਤੇ ਲੋਕ ਕਹਿੰਦੇ ਹੁੰਦੇ ਸੀ ਵੀ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਜਿਹੜਾ ਕੋਈ ਖਾ ਪੀ ਵੱਟ ਲਿਆ ਉਹ ਤਾਂ ਆਪਣਾ, ਬਾਕੀ ਜਿਹੜਾ ਕਿਤੇ ਰਹਿ ਗਿਆ ਅਤੇ ਉਹ ਤਾਂ ਅਹਿਮਦ ਸ਼ਾਹ ਨੇ ਕਦੇ ਘਰ ਦਾ ਚਮਚਾ ਤੱਕ ਨਹੀਂ ਛੱਡਣਾ ਹੈ, ਸਾਰਾ ਕੁਝ ਫੜ ਲੈਂਦੇ ਸੀ, ਕੱਪੜੇ ਤੱਕ। ਹੁਣ ਉਹ ਲੋਕਾਂ ਨੂੰ ਕਤਲੇਆਮ ਮਥੁਰਾ ਦੇ ਕਰਕੇ ਭਰਤਪੁਰ ਵੱਲ ਜਦੋਂ ਨੰਗਲ ਲੱਗੇ ਆਗਰੇ ਵੱਲ ਜਾਣ ਲਈ, ਇਹ ਭਰਤਪੁਰ ਰਾਜਸਥਾਨ ਵਿੱਚ ਪੈਂਦਾ ਹੈ, ਇੱਥੇ ਰਾਜੀ ਕਿਲ੍ਹਾ ਪੈਂਦਾ ਹੈ ਅਲੀਗੜ੍ਹ, ਜਿਹਨੂੰ ਹਿੰਦੂ ਲੋਕ ਕਹਿੰਦੇ ਹੈ ਰਾਮਗੜ੍ਹ, ਮੁਸਲਮਾਨ ਕਹਿੰਦੇ ਅਲੀਗੜ੍ਹ। ਉਸੇ ਸ਼ਹਿਰ ਦਾ ਨਾਮ ਕੋਇਲ ਹੈ, ਤਿੰਨ ਨਾਮ ਹੈ, ਹੋਰ ਵੀ ਨਾਮ ਕਈ ਲੈਂਦੇ ਹੈ। ਇਹ ਜਿਹੜੀ ਤੁਰਕਾਂ ਦੀ ਫੌਜ ਗਿਲਜੇ ਪਠਾਣਾ ਦੀ, ਜਿਹੜੇ ਲੋਕ ਤੇ ਭਰਤਪੁਰ ਜਵਾਹਰ ਮੱਲ ਅਤੇ ਉਹਦਾ ਮਾਮਾ ਸੀ ਇੱਕ, ਅੱਗੇ ਦਾ ਨਾਮ ਆ ਜਾਣਾ ਹੈ ਰਾਏ, ਅਤੇ ਉਹਨਾਂ ਪਾਸ ਜਿਹੜੇ ਚਲੇ ਗਏ ਹੈ ਉਹਦੇ ਬਚ ਗਏ, ਕਿਉਂਕਿ ਉਹਨਾਂ ਕੋਲ ਬਰੂਦ ਚੰਗਾ ਸੀ, ਉਹ ਗਿਲਜੇ ਪਠਾਣਾ ਨੂੰ ਮੋੜ ਦਿੱਤਾ। ਜਦੋਂ ਮੋੜ ਦਿੱਤਾ ਇਹਨਾਂ ਨੇ ਆ ਕਰਕੇ ਡੇਰਾ ਜਿਹੜਾ ਹੈ ਮਥਰੇ ਵਿੱਚ ਪਾ ਲਿਆ, ਭਰਤਪੁਰੇ ਉੜਾ ਰਾਜਸਥਾਨ 'ਚ ਹੁਣ ਪੈਂਦਾ ਹੈ। ਉੱਥੋਂ ਦੇ ਇਹ ਰਿਆਸਤ ਦੇ ਜੱਟਾਂ ਨੇ ਜਿਹੜੇ ਜਵਾਹਰ ਮੱਲ ਉਹਦਾ ਮਾਮਾ, ਇਹਨਾਂ ਨੇ ਭਜਾ ਦਿੱਤਾ ਸੀ। ਜਦੋਂ ਤੋਪਖਾਨਾ ਚੰਗਾ ਖੋਲਿਆ ਇਹਨਾਂ ਜਵਾਹਰ ਮੱਲ ਹੋਣਾ ਨੇ, ਕਿਲ੍ਹੇ ਦੇ ਵਿੱਚੋਂ ਤੋਪਾਂ ਦੀ ਛਲਕ ਕੀਤੀ, ਚੰਗੇ ਜਿਹੜੇ ਗੋਲੇ ਵਧਾਏ,
ਮੁਗਲ ਪਠਾਨ ਸੋ ਅਕਲ ਗਵਈ।
ਜਦੋਂ ਤੋਪਖਾਨੇ ਦੀ ਆਵਾਜ਼ ਸੁਣੀ, ਮੁਗਲ ਪਠਾਨ ਜਿਹੜੇ ਨਜੀਬ ਖਾਨ ਰਹੇਲਾ ਪਠਾਨ ਅਤੇ ਮੁਗਲ ਜਿਹੜੇ ਇਕੱਠੇ ਹੋ ਕੇ ਇੱਕ ਮਿੱਕ ਹੋ ਕੇ ਵੀ ਹਿੰਦੁਸਤਾਨ ਜਿਹੜਾ ਹੈ ਉਹ ਕਬਜ਼ੇ 'ਚ ਕਰੀਏ, ਮਰਾਠੀਆਂ ਨੂੰ ਵੀ ਮਾਰ ਦੇਈਏ, ਹਿੰਦੂ ਵੀ ਖਤਮ ਕਰ ਦੇਈਏ, ਫਿਰ ਆਪਾਂ ਰਾਜ ਕਰਾਂਗੇ ਇੱਕ ਧਿਰ। ਇਹਨਾਂ ਦੀ ਜੇ ਅਗਲ ਗਵਾਈ ਗਈ ਹੈ, ਅਗਲ ਇਹਨਾਂ ਨੂੰ ਭੁੱਲ ਗਈ, ਕੋਈ ਵਾਹ ਪੇਸ਼ ਗਈ ਨਾ ਉਹ ਰਿਆਸਤ ਜੱਟਾਂ ਦੇ ਅੱਗੇ।
ਡੀਕ ਮਾਹੇ ਬਹੁਤੇ ਜਦ ਵਰੇ,
ਇਹ ਜੇ ਡੀਕ ਗਈ ਹੈ ਭਰਤਪੁਰ ਦਾ ਇਲਾਕਾ ਜਿਹੜਾ, ਉਹਨੂੰ ਡੀਕ ਕਿਹਾ ਜਾਂਦਾ, ਮਥਰੇ ਤੋਂ ਭਰਤਪੁਰ ਦੇ ਵਿਚਲਾ ਇਲਾਕਾ ਜਿਹੜਾ, ਉੱਥੇ ਕਿਲ੍ਹੇ ਦੇ ਵਿੱਚ ਜਦੋਂ ਬਹੁਤੇ ਜੱਟ ਇਹ ਵੜ ਗਏ,
ਮਰਹਟੇ ਝੜਕੂ
ਤੇ ਉੱਥੇ ਆ ਕੇ ਜਿਹੜੇ ਮਰਾਠੀ ਹੈ ਝੁਨਕੂ ਸਰਦਾਰ ਹੋਣੀ, ਇੱਕ ਘੁਮੇਰ ਹੈ, ਘੁਮੇਰ ਨਾਮ ਦਾ ਕੋਈ ਉੱਥੇ ਕਸਬਾ ਹੈ, ਉਹਦੇ ਵਿੱਚ ਆ ਕੇ ਉਹ ਵੀ ਆਖੀ ਹੋ ਗਏ ਪਠਾਣਾ ਨਾਲ ਲੜਨ ਵਾਸਤੇ। ਇੱਕ ਹੋਰ ਉੱਥੇ ਕਹਿੰਦੇ ਬੜਾ ਵੱਡਾ ਜਿਹੜਾ ਉਹ ਕਿਲ੍ਹਾ ਹੈ ਸੀ,
ਜਿਸ ਪਰ ਜੱਟ ਉਮੈਦ ਬਹੁਤ ਸਾਰੀ,
ਜਿਸ ਉੱਪਰ ਜਵਾਹਰ ਮੱਲ ਨੂੰ ਰਾਜੇ ਨੂੰ ਜੋ ਮਥੁਰੇ ਦੇ ਇਲਾਕੇ ਦਾ ਰਾਜਾ ਸੀ, ਇਸੇ ਤਰ੍ਹਾਂ ਜਿਹੜੇ ਹੋਰ ਜਿਹੜਾ ਉਹਦਾ ਇੱਕ ਮਾਮਾ ਸੀ ਸੂਰਜਮੱਲ ਦਾ ਸਾਲਾ, ਜਵਾਹਰ ਮੱਲ ਦੇ ਪਿਤਾ ਸੂਰਜਮੱਲ, ਉਹਦਾ ਗਾਂ ਲੜਕ ਇਹਦਾ ਸਾਲਾ ਰਾਏ, ਇਹਨਾਂ ਨੂੰ ਬੜੇ ਉਸ ਕਿਲ੍ਹੇ ਦੇ ਉੱਤੇ ਮੈਦ ਸੀ ਕਿ ਬੜਾ ਸ਼ਕਤੀਸ਼ਾਲੀ ਹੈ, ਅਹਿਮਦ ਸ਼ਾਹ ਵਰਗੇ ਭਾਵੇਂ ਕਈ ਆ ਜਾਣ ਉਸ ਕਿਲ੍ਹੇ ਨੂੰ ਤੋੜ ਨਹੀਂ ਸਕਦੇ, ਫਤਿਹ ਨਹੀਂ ਕਰ ਸਕਦੇ।
ਜੱਟ ਫੌਜ ਨਿਜ ਖਾਸੀ ਭਰੀ,
ਇਹਨਾਂ ਜੱਟਾਂ ਨੇ ਉਹ ਜਿਹੜੇ ਜਵਾਹਰ ਮੱਲ ਨੇ ਜਾਟ ਸਨ, ਜਾਟ ਹਰਿਆਣੇ 'ਚ ਵੀ ਜਾਟ, ਰਾਜਸਥਾਨ 'ਚ ਵੀ ਜਾਟ, ਆਪਾਂ ਸਿੱਧਾ ਜੱਟ ਕਹਿ ਦਿੰਦੇ ਹਾਂ, ਉਹਨਾਂ ਨੇ ਉਹ ਕਿਲ੍ਹੇ ਦੇ ਵਿੱਚ ਬੜੀ ਫੌਜ ਭਰੀ ਹੋਈ ਸੀ ਖਾਸ ਤੌਰ ਤੇ ਬੜੀਆਂ ਤੋਪਾਂ ਵੱਡੀਆਂ ਤੋਪਾਂ ਛੋਟੀਆਂ ਤੋਪਾਂ ਇਸੇ ਤਰ੍ਹਾਂ ਲੰਮੀ ਵਾਲੀਆਂ ਲੰਮੀ ਨਾਲੀਆਂ ਵਾਲੀਆਂ ਬੰਦੂਕਾਂ ਬੜਾ ਬਰੂਦ ਜਿਹੜਾ ਭਰ ਕੇ ਰੱਖਿਆ ਹੋਇਆ ਸੀ ਕਿਲ੍ਹੇ ਵਿੱਚ ਤੇ ਜਿਹੜੀ ਕਿਲ੍ਹੇ ਦੀ ਕੰਧ ਹੈ ਨਾ ਉਹ ਵੀ ਬੜੀ ਡੂੰਘੀ ਰੱਖੀ ਆਲੇ ਦੁਆਲੇ ਜਿਹੜੀ ਖਾਈ ਹੈ ਖਾਈ ਜਿਵੇਂ ਕੋਈ ਆਪਾਂ ਕੋਠੀ ਚੰਗੀ ਪਾ ਲਈ ਆਲੇ ਦੁਆਲੇ ਇੱਕ ਖਾਈ ਪੁੱਟ ਕੇ ਰੱਖਦੀ ਹੈ ਬੜੀ ਡੂੰਘੀ ਪਾਣੀ ਵਿੱਚ ਭਰਦੀ ਹੈ ਵੀ ਕੋਈ ਚੜ੍ਹਾਈ ਨਾ ਕਰ ਸਕੇ ਸਿੱਧਾ ਕੋਈ ਚੋਰ ਨਾ ਆ ਸਕੇ ਪਾਣੀ ਭਰਿਆ ਹੋਵੇਗਾ ਤਾਂ ਕਿਵੇਂ ਆਵੇਗਾ ਪਾਣੀ ਡੂੰਘਾ ਹੋਵੇਗਾ ਕਿਲ੍ਹੇ 'ਤੇ ਜਿੰਨੇ ਬਣਦੇ ਸੀ ਉਹ ਉੱਚੇ ਥਾਂ 'ਤੇ ਬਣਾਏ ਜਾਂਦੇ ਸੀ ਫਿਰ ਉਹਦੇ ਆਲੇ ਦੁਆਲੇ ਖਾਈ ਪੁੱਟੀ ਜਾਂਦੀ ਬੜੀ ਡੂੰਘੀ ਜਿਹਦੇ ਵਿੱਚ ਪਾਣੀ ਭਰ ਦਿੱਤਾ ਜਾਂਦਾ ਦੁਸ਼ਮਣ ਘੋੜੇ ਲੈ ਕੇ ਸਿੱਧੇ ਨਹੀਂ ਵੜ ਸਕਦੇ ਅਤੇ ਜਿਹੜਾ ਦਰਵਾਜ਼ਾ ਹੁੰਦਾ ਉੱਥੇ ਬਹੁਤੀ ਤਕੜਾਈ ਕੀਤੀ ਹੁੰਦੀ ਇਹ ਕਿਲ੍ਹੇ ਦੀ ਜਿਹੜੀ ਖਾਈ ਆ ਉਹ ਵੀ ਬੜੀ ਚੰਗੀ ਤਰ੍ਹਾਂ ਡੂੰਘੀ ਪੁੱਟ ਕੇ ਪਾਣੀ ਭਰਿਆ ਹੋਇਆ ਹੈ
ਸੁਰੰਗ ਹੱਲੇ ਕੀ ਪੈਰ ਹਕਾਈ
ਉਸ ਕਿਲ੍ਹੇ ਦੇ ਵਿੱਚ ਨਾ ਹੱਲੇ ਦਾ ਡਰ ਸੀ ਤੇ ਨਾ ਕੋਈ ਸੁਰੰਗ ਪੁੱਟ ਕੇ ਜਾ ਸਕਦਾ ਸੀ ਤੇ ਤੋਪਾਂ ਦੇ ਨਾਲ ਹੀ ਉਹ ਕੰਧ ਢਹਿ ਨਹੀਂ ਸੀ ਸਕਦੀ ਇਹੋ ਜਿਹਾ ਵੀ ਕੋਈ ਤਰੀਕਾ ਨਹੀਂ ਸੀ ਵੀ ਉਹ ਸੁਰੰਗ ਪੁੱਟ ਕੇ ਤੇ ਕਿਲ੍ਹੇ ਦੀ ਕੰਧ ਤੱਕ ਪਹੁੰਚ ਜਾਣ ਦੇ ਜਾਂ ਕਿਲ੍ਹੇ ਵਿੱਚ ਨਿਕਲ ਜਾਣ ਉਹ ਖਾਈ ਵੀ ਨਹੀਂ ਡੂੰਘੀ ਫਿਰ ਪਾਣੀ ਬੜਾ ਚ ਭਰਿਆ ਫਿਰ ਕਿਲ੍ਹੇ ਦੀਆਂ ਕੰਧਾਂ ਬੜੀਆਂ ਮਜ਼ਬੂਤ ਸਨ ਜਿਹੜਾ ਹੱਲਾ ਹੈ ਕਿਸੇ ਤਰੀਕੇ ਦੇ ਨਾਲ ਵੀ ਉਸ ਕਿਲ੍ਹੇ ਦੇ ਉੱਤੇ ਕੀਤਾ ਨਹੀਂ ਸੀ ਜਾ ਸਕਦਾ ਉਹਨਾਂ ਜੱਟਾਂ ਨੇ ਜਵਾਹਰ ਮੱਲ ਹੋਣਾ ਨੇ ਬਹੁਤਾ ਜਿਹੜਾ ਖਰਚਾ ਕਿਲ੍ਹੇ ਵਿੱਚ ਪਾਇਆ ਹੋਇਆ ਸੀ ਖਰਚਾ ਕਿੰਨਾ ਕਿ 12 ਸਾਲ ਦਾ ਉਹਨਾਂ ਵਿੱਚ ਖਰਚ ਪਾਇਆ ਹੋਇਆ ਸੀ ਅੰਨ ਦਾਣਾ ਬਰੂਦ ਫੌਜ ਇਕੱਠੀ ਕੀਤੀ ਹੋਈ ਸੀ ਵੀ 12 ਸਾਲ ਵੀ ਜੇ ਜੰਗ ਹੁੰਦੀ ਰਹੇ ਤਾਂ ਵੀ ਉਹ ਦੂਜਾ ਮਰਾ ਕੋਈ ਫਤਿਹ ਨਾ ਕਰ ਸਕੇ ਇੰਨੀ ਉਹਨਾਂ ਨੇ ਫੌਜ ਉਹ ਕਿਲ੍ਹੇ ਦੇ ਵਿੱਚ ਭਰੀ ਹੋਈ ਸੀ ਦਾਣਾ ਅੰਨ ਅਨਾਜ ਕਿਉਂਕਿ ਅਨਾਜ ਬਰੂਦ 'ਤੇ ਚਾਹੀਦਾ ਹੀ ਹੈ ਫੌਜ ਨੂੰ 12 ਸਾਲ ਦਾ ਖਰਚਾ ਕਿਲ੍ਹੇ ਦੇ ਵਿੱਚ ਭਰਿਆ ਹੋਇਆ ਸੀ ਉਹ ਜਿਹੜੀ ਕਿਲ੍ਹੇ ਦੀ ਗੱਲ ਚੱਲ ਰਹੀ ਹੈ ਉਹ ਕੋਇਲ ਨਾਮ ਦਾ ਕੋਇਲ ਦੇ ਸ਼ਹਿਰ ਦਾ ਕਿਲ੍ਹਾ ਹੈ ਸੀ ਹਿੰਦੂ ਲੋਕ ਉਹਦਾ ਨਾਮ ਰਾਮਗੜ੍ਹ ਸੁਣਾਉਂਦੇ ਹਨ ਉਹਨੂੰ ਕਹਿੰਦੇ ਹਨ ਰਾਮਗੜ੍ਹ ਉਸ ਸ਼ਹਿਰ ਨੂੰ ਜਿਹੜੇ ਮੁਸਲੇ ਹੈ ਉਹਨਾਂ ਨੇ ਉਹਦਾ ਨਾਮ ਰੱਖਿਆ ਸ਼ਹਿਰ ਦਾ ਅਲੀਗੜ੍ਹ ਅੱਜ ਉਹਦਾ ਨਾਮ ਅਲੀਗੜ੍ਹ ਹੈ ਪਰ ਹਿੰਦੂ ਲੋਕ ਉਹਨੂੰ ਕਹਿੰਦੇ ਨਹੀਂ ਇਹ ਅਲੀਗੜ੍ਹ ਨਹੀਂ ਇਹ ਰਾਮਗੜ੍ਹ ਹੈ ਰਾਮ ਦਾ ਕਿਲ੍ਹਾ ਹੈ ਮੁਸਲਮਾਨ ਕਹਿੰਦੇ ਅੱਲਾ ਦਾ ਕਿਲ੍ਹਾ ਹੈ ਇਹ ਯੂਪੀ ਦੇ ਵਿੱਚ ਮਥੁਰੇ ਦੇ ਭਰਤਪੁਰ ਦੇ ਵਿੱਚ ਹੀ ਅਲੀਗੜ੍ਹ ਪੈਂਦਾ ਹੈ ਅਤੇ ਜਿਹੜੇ ਹਿੰਦੂ ਲੋਕ ਉਹ ਕਹਿੰਦੇ ਰਾਮਗੜ੍ਹ ਮੁਸਲਮਾਨ ਲੋਕ ਉਹਨੂੰ ਅਲੀਗੜ੍ਹ ਕਹਿੰਦੇ ਹਨ ਉਹਦੇ ਵਿੱਚ 12 ਸਾਲ ਦਾ ਜਿਹੜਾ ਖਰਚ ਜਿਹੜਾ ਅੰਨ ਪਾਣੀ ਫੌਜ ਵਾਸਤੇ ਰਸਤ ਬਸਤ ਹਥਿਆਰ ਸਭ ਬਰੂਦ ਭਰਿਆ ਹੋਇਆ ਸੀ ਉਹ ਜੱਟਾਂ ਦੇ ਹਮੇਸ਼ਾ ਹੀ ਗੁੰਮਰਾਹ ਰਹਿੰਦੇ ਸੀ ਬੜਾ ਹੰਕਾਰ ਕਰਦੇ ਸੀ ਵੀ ਸਾਨੂੰ ਕੋਈ ਫਤਿਹ ਨਹੀਂ ਕਰ ਸਕਦਾ ਤੇ ਜੇ ਕੋਈ ਸਰਦਾਰ ਉਹ ਕਿਲ੍ਹੇ ਦੇ ਕੋਲ ਦੀ ਲੰਘਦਾ ਸੀ ਨਾ ਫੌਜ ਲੈ ਕੇ ਕੋਈ ਹੋਰ ਫੌਜੀ ਪਠਾਨ ਕੋਈ ਮੁਗਲ ਅਤੇ ਉਹਨੂੰ ਮਖੌਲ ਕਰਦੇ ਹੁੰਦੇ ਸੀ ਉਹ ਕਿਲ੍ਹੇ ਵਾਲੇ ਜੱਟ ਕਹਿੰਦੇ ਹੁੰਦੇ ਸੀ ਇਹ ਬਣਜਾਰਾ ਜਾ ਰਿਹਾ ਚੂੜੀਆਂ ਵੇਚਣ ਵਾਲਾ ਉਹ ਕਿਲ੍ਹੇ ਦੇ ਵਿੱਚ ਬੈਠਿਆਂ ਬੈਠਿਆਂ ਨੇ ਜਦੋਂ ਅਹਿਮਦ ਸ਼ਾਹ ਲੰਘ ਰਿਹਾ ਸੀ ਆਗਰੇ ਵੱਲ ਨੂੰ 3 ਲੱਖ ਇਹਦੀ ਫੌਜ ਹੋਰ ਰਠੇਲਿਆਂ ਰਹੇਲਿਆਂ ਨਜੀਬ ਖਾਨ ਦੀ ਫੌਜ ਉਹ ਲੰਘ ਰਿਹਾ ਸੀ ਇਹਨਾਂ ਕਿਲੇ ਦੇ ਵਿੱਚ, ਉਹ ਧੌਂਸੇ ਵਜਾ ਦਿੱਤੇ, ਨਗਾਰੇ ਵਜਾ ਦਿੱਤੇ। ਜਦੋਂ ਅਹਿਮਦ ਸ਼ਾਹ ਨੇ ਉਹ ਆਵਾਜ਼ ਆਪਣੇ ਕੰਨੀ ਸੁਣੀ ਨਗਾਰਿਆਂ ਵੱਜਦਿਆਂ ਦੀ, ਤੇ ਅਹਿਮਦ ਸ਼ਾਹ ਹੁਣ ਇਹ ਵੀ ਬੜਾ ਜਿਹੜਾ ਅੜੀਅਲ ਹੈ, ਕਿਉਂਕਿ ਇਹਨੇ ਜਿੱਥੇ ਵੀ ਵੇਖ ਲਓ ਹੱਥ ਪਾਇਆ ਇਹਨੇ ਫਤਿਹ ਕੀਤਾ। ਅਹਿਮਦ ਸ਼ਾਹ ਨੇ ਪੁੱਛਿਆ ਵੀ ਆ ਨਗਾਰੇ ਦੀ ਆਵਾਜ਼ ਕਿੱਥੋਂ ਆਈ ਹੈ? ਨਗਾਰੇ ਦੀ ਆਵਾਜ਼ ਦਾ, ਨਗਾਰਾ ਵਜਾਉਣ ਦਾ ਮਤਲਬ ਹੁੰਦਾ ਹੈ ਵੀ ਆਕੀ ਹੋਣਾ, ਵੀ ਆਕੀ ਹਾਂ, ਅਸੀਂ ਨਹੀਂ ਕਿਸੇ ਤੋਂ ਡਰਦੇ, ਜਿਹਨੇ ਜੰਗ ਕਰਨੀ ਆ ਜੇ। ਇਹ ਅਹਿਮਦ ਸ਼ਾਹ ਕਹਿਣ ਲੱਗਾ ਵੀ ਇਹ ਆਵਾਜ਼ ਕਿੱਥੋਂ ਆਈ ਹੈ? ਤਾਂ ਉਹ ਜਿਹੜੇ ਨਜੀਬ ਖਾਂ ਹੋਣੀ ਹੈ, ਉਹਨਾਂ ਨੇ ਇਸ ਤਰ੍ਹਾਂ ਕਹਿ ਕਰਕੇ ਅਤੇ ਗੱਲ ਟਾਲ ਦਿੱਤੀ। ਵੀ ਉਹਨਾਂ ਨਜੀਬ ਖਾਂ ਹੋਣਾ ਕੀ ਸੋਚਿਆ ਵੀ ਮਤਾਂ ਕਿਸੇ ਨੂੰ ਦੱਸ ਦੇਈਏ ਵੀ ਇੱਥੇ ਆ ਕਿਲੇ 'ਚ ਜੱਟ ਆਪੀ ਹੋਏ ਫਿਰਦੇ ਹੈ, ਅਤੇ ਇੱਥੇ ਫਸ ਜਾਈਏ, ਅਹਿਮਦ ਸ਼ਾਹ ਉਹ ਪੰਗਾ ਲੈ ਲਵੇ, ਉਹਨਾਂ ਕੋਲ 12 ਸਾਲ ਦਾ ਰਾਸ਼ਨ ਜਿਹੜਾ ਬਰੂਦ ਭਰਿਆ ਹੋਇਆ ਹੈ, ਅਤੇ ਫਿਰ ਸਾਨੂੰ ਕਿਤੇ ਔਖਾ ਹੋ ਜਾਈਏ, ਅਸੀਂ ਔਖੇ ਹੋ ਜਾਈਏ, ਅਤੇ ਲੜਦੇ ਲੜਦੇ ਨਾ ਕਿਲਾ ਹੀ ਫਤਿਹ ਹੋਵੇ ਨਾ ਸਾਡਾ ਹੀ ਕੁਝ ਬਣੇ, ਮਤਾਂ ਕਿਤੇ ਇੱਥੇ ਵਸਾ ਕੇ ਰੱਖ ਦੇਵੇ। ਇਹਦੇ ਕਿਲਾ 12 ਵਰਸ਼ ਵੀ ਜੇ ਲੜਦੇ ਰਹੀਏ 12 ਸਾਲ ਤਾਂ ਵੀ ਇਹ ਟੁੱਟਣਾ ਨਹੀਂ ਹੈ। ਹੋਰ ਦੇ ਹੋਰ ਜਿਹੜੇ ਸਾਡੇ ਸਾਰੇ ਕੰਮ ਪਿੱਛੇ ਪੈ ਜਾਣਗੇ। ਨਜੀਬ ਖਾਨ ਨੂੰ ਇਹ ਸੀ ਵੀ ਮੈਂ ਦਿੱਲੀ ਦਾ ਬਾਦਸ਼ਾਹ ਬਣ ਜਾਵਾਂ, ਜੇ ਕਦੇ ਇੱਥੇ ਪੰਗਾ ਸੇੜ ਲਿਆ ਤਾਂ ਕਦੇ ਲੜਦਿਆਂ ਲੜਦਿਆਂ ਭੁਗਤ ਸਵਾਰੀ ਜਾਣੀ, ਫੌਜ ਵੀ ਕਿੰਨੀ ਮਰ ਜਾਣੀ ਹੈ, ਫਿਰ ਸਾਡਾ ਕੋਈ ਇਹਨਾਂ ਦਾ ਮਤਲਬ ਨਹੀਂ, ਐਵੇਂ ਉਹ ਪੰਗਾ ਲੈ ਲਵਾਂਗੇ ਕੀ ਮਿਲੇਗਾ, ਅਜਾਈ ਆਪਣਾ ਖਰਚ ਖਰਚਾ ਹੋ ਜਾਏਗਾ। ਅਤੇ ਇਹਨਾਂ ਕੋਲ ਦੇ ਜਿਹੜਾ ਹੈ ਇਹ ਤਾਂ ਜੱਟ ਪਹਿਲੇ ਦਿਨ ਤੋਂ ਹੀ ਆਕੀ ਰਹੇ ਹੈ, ਅਤੇ ਮਤਾਂ ਕਿਤੇ ਸਾਨੂੰ ਅਹਿਮਦ ਸ਼ਾਹ ਇੱਥੇ ਵਸਾ ਕੇ ਰੱਖ ਦੇ, ਨਹੀਂ ਤਾਂ ਸਾਰੇ ਕੰਮ ਜਿਹੜੇ ਉਹ ਵਿਗੜ ਜਾਣੇ ਹਨ। ਉਹ ਜਿਹੜੇ ਕੰਮ ਹੈ ਜਿਹੜੇ ਮੈਂ ਸੋਚਦਾ ਹਾਂ ਸੋਚਾਂ, ਉਹਨਾਂ ਦੇ 'ਤੇ ਪਾਣੀ ਪੈ ਜਾਵੇਗਾ, ਡੁੱਬ ਜਾਣਗੀਆਂ ਸਾਰੀਆਂ ਕਾਮਨਾਵਾਂ ਇੱਛਾ। ਇਹ ਜਿਹੜਾ ਅਹਿਮਦ ਸ਼ਾਹ ਹੈ ਚੰਗੀ ਤਰ੍ਹਾਂ ਜਾਣਦਾ ਨਹੀਂ ਹੈ ਵੀ ਇਹ ਕਿਲ੍ਹਾ ਬੜਾ ਸਖ਼ਤ ਮਜ਼ਬੂਤ ਹੈ, ਇਹ ਕਿਸੇ ਹੇਲੇ ਤਰੀਕੇ ਨਾਲ ਉਪਾਏ ਨਾਲ ਇਹ ਟੁੱਟਣਾ ਨਹੀਂ ਹੈ। ਨਜੀਬ ਇੰਨਾ ਕੁਝ ਸੋਚ ਕੇ, ਨਜੀਬ ਖਾਨ ਰਹੇਲਾ ਪਠਾਣ ਜਿਹੜਾ ਅਹਿਮਦ ਸ਼ਾਹ ਨੂੰ ਬੁਲਾਉਂਦਾ ਹੁੰਦਾ ਸੀ, ਇੰਨਾ ਕੁਝ ਸੋਚ ਕੇ ਕਹਿਣ ਲੱਗਾ ਵੀ ਅਹਿਮਦ ਸ਼ਾਹ ਜੀ, ਆ ਬਾਦਸ਼ਾਹ ਸਲਾਮਤ, ਇਹ ਕੋਈ ਗੱਲ ਨਹੀਂ ਹੈ, ਇਹ ਜਿਹੜੇ ਨਗਾਰੇ ਵੱਜ ਰਹੇ ਨਾ, ਇਹ ਫਕੀਰ ਲੋਕ ਜਿਹੜੇ ਆ, ਫੱਕਰ ਲੋਕ ਉਹ ਵਜਾ ਰਹੇ ਹਨ।
ਇੱਕ ਦਿਨ ਇਮਕਾਰ ਸ਼ਾਹ ਟਲਾਇਆ,
ਤੇ ਇੱਕ ਦਿਨ ਤੇ ਜਿਹੜਾ ਹੈ, ਕਿਉਂਕਿ ਉੱਥੇ ਡੇਰਾ ਕੀਤਾ ਹੋਇਆ ਸੀ, ਅਹਿਮਦ ਸ਼ਾਹ ਨੇ ਪੜਾਅ ਕਰਦੇ ਕਰਦੇ ਗਾਂ ਦੀ ਗਾਂ ਜਾ ਰਹੇ ਸਨ, ਇੱਕ ਦਿਨ ਦੇ ਇਸ ਤਰ੍ਹਾਂ ਨਜੀਬ ਖਾਨ ਨੇ ਕਹਿ ਕੇ ਗੱਲ ਟਾਲ ਦਿੱਤੀ, ਅਹਿਮਦ ਸ਼ਾਹ ਨੂੰ ਠੰਡਿਆਂ ਪਾ ਦਿੱਤਾ।
ਮੌਤ ਜੱਟਾਂ ਦੀ ਨੇੜੇ ਆਈ,
ਪਰ ਮੌਤ ਕਹਿੰਦੇ ਉਹ ਜੱਟਾਂ ਦੀ ਨੇੜੇ ਆਈ ਸੀ, ਹੁਣ ਕੌਣ ਸਮਝਾਵੇ ਉਹਨੂੰ ਜਿਹਦੀ ਮੌਤ ਆਈ ਹੋਵੇ, ਸਿਰ 'ਤੇ ਮੰਡਰਾ ਰਹੀ ਹੋਵੇ, ਉਹ ਬੰਦਾ ਕਦੇ ਟਲਦਾ ਨਹੀਂ ਹੈ। ਇਹਨਾਂ ਨੂੰ ਆਪਣੇ ਕਿਲ੍ਹੇ 'ਤੇ ਮਾਣ ਹੈ ਵੀ ਸਾਡਾ ਕਿਲ੍ਹਾ ਨਹੀਂ ਟੁੱਟਣਾ ਹੈ, ਅਤੇ ਉਹ ਮਖੌਲ ਕਰਿਆ ਕਰਦੇ, ਜਿਹੜਾ ਲੰਘਦਾ ਉਹਨੂੰ ਕਹਿਣਾ ਵਣਜਾਰਾ ਹੈ, ਉਹ ਅਹਿਮਦ ਸ਼ਾਹ ਨੂੰ ਮਖੌਲ ਕਰਦੇ ਹੈ ਵੀ ਇਹ ਤਾਂ ਵਣਜਾਰਾ ਹੈ, ਚੂੜੀਆਂ ਵੇਚਣ ਵਾਲਾ, ਟਲਦੇ ਨਹੀਂ ਹਨ। ਇਹ ਜੱਟ ਜਵਾਹਰ ਮੱਲ ਜਿਹੜੇ ਭਰਤਪੁਰ ਦੇ ਜਾਟ ਇਕੱਠੇ ਹੋਏ ਸੀ, ਇਹ ਟਲਦੇ ਨਹੀਂ ਹੈ, ਸਗੋਂ ਨਗਾਰੇ ਅਤੇ ਨਗਾਰਾ, ਸਗੋਂ ਧੌਂਸੇ ਦੇ ਧੌਂਸਾ ਵਜਾਈ ਜਾਂਦੇ ਹਨ। ਜਦੋਂ ਦੂਜੇ ਦਿਨ ਫਿਰ ਵਜਾ ਦਿੱਤਾ, ਉਹ ਅਹਿਮਦ ਸ਼ਾਹ ਨੇ ਸੁਣਿਆ ਹੈ, ਅਹਿਮਦ ਸ਼ਾਹ ਦੇ ਸੱਤੀ ਕੱਪੜੀ ਅੱਗ ਲੱਗ ਗਈ, ਬੜਾ ਕ੍ਰੋਧ ਵਿੱਚ ਆਇਆ, ਅੱਗ ਦਾ ਵਾਹ ਬਰੋੜਾ ਹੋ ਗਿਆ, ਕਹਿੰਦਾ ਨਜੀਬ ਖਾਨ ਮੈਂ ਨਹੀਂ ਜਾਣਦਾ, ਫਕੀਰ ਹੈ, ਫੱਕਰ ਹੈ, ਦਰਵੇਸ਼ ਹੈ, ਸਾਧ ਹੈ, ਇਹਨਾਂ ਨੂੰ ਬਿਨਾਂ ਸੋਧੇ ਤੋਂ ਜਿਹੜਾ ਹੈ ਹੁਣ ਮੈਂ ਇੱਥੋਂ ਹਿੱਲਾਂਗਾ ਨਹੀਂ, ਜਿੰਨਾ ਚਿਰ ਮੈਂ ਇਹ ਅਲੀਗੜ੍ਹ ਦਾ ਕਿੜੇ 'ਤੇ ਕਬਜ਼ਾ ਨਹੀਂ ਕਰ ਲੈਂਦਾ, ਸੋਧ ਨਹੀਂ ਲੈਂਦਾ ਇਹਨਾਂ ਨੂੰ, ਅੱਗੇ ਪੈਰ ਨਹੀਂ ਪਾਉਣਾ ਹੈ।
ਨਵਾਬ ਕਹੇ ਇਹੋ ਕਰਤ ਵਧਾਈ।
ਨਵਾਬ ਕਹਿੰਦਾ ਹੈ ਵੀ ਇਹ ਨਹੀਂ ਨਹੀਂ ਅਹਿਮਦ ਸ਼ਾਹ ਜੀ ਗੁੱਸਾ ਨਾ ਕਰੋ, ਇਹਦੇ ਫਕੀਰ ਲੋਕ ਹੈ, ਇਹ ਤੁਹਾਨੂੰ ਵਧਾਈਆਂ ਦੇ ਰਹੇ, ਤੁਹਾਡੀ ਖੁਸ਼ੀ ਦੇ ਵਿੱਚ ਹੀ ਨਗਾਰੇ ਵਜਾ ਰਹੇ ਹਨ।
ਹੁਕਮ ਭਇਓ ਇਹਾਂ ਆਈ,
ਕਿਉਂਕਿ ਇਹਨਾਂ ਨੂੰ ਪਤਾ ਲੱਗਾ ਵੀ ਤੇਰਾ ਹੁਕਮ ਹੋ ਗਿਆ। ਇੱਥੇ ਅਹਿਮਦ ਸ਼ਾਹ ਲੰਘ ਰਿਹਾ ਬੜਾ ਸੂਰਮਾ, ਅਤੇ ਉਹ ਤੇਰੇ ਲੰਘਣ ਦੀ ਖੁਸ਼ੀ ਵਿੱਚ ਇਹ ਫਕੀਰ ਲੋਕ ਨਗਾਰੇ ਵਜਾ ਰਹੇ ਹੈ। ਇਹ ਅਹਿਮਦ ਸ਼ਾਹ ਕਹਿੰਦਾ, ਉਹ ਕਹਿੰਦਾ ਮੈਂ ਨਹੀਂ ਤੇਰੀ ਗੱਲ ਮੰਨਦਾ। ਕਿਵੇਂ ਮੰਨਾਂ ਤੇਰੀ ਗੱਲ, ਹੱਦ ਹੋ ਗਈ ਹੈ ਵੀ ਇੱਕ ਵਾਰ ਹੋਇਆ, ਦੋ ਵਾਰ ਹੋਇਆ, ਇਹ ਕੱਲ੍ਹ ਵੀ ਨਗਾਰੇ ਵਜਾਉਂਦੇ ਸੀ, ਅੱਜ ਵੀ ਵਜਾਉਂਦੇ ਆ, ਇਹ ਫਕੀਰਾਂ ਦਾ ਕੰਮ ਹੈ, ਇਹ ਫਕਰਾਂ ਦਾ ਕੰਮ ਹੈ। ਕਹਿੰਦਾ ਮੈਂ ਨਹੀਂ ਤੇਰੀ ਗੱਲ ਮੰਨਦਾ, ਮੇਰੀ ਤਾਂ ਸਿੱਧੀ ਤੈਨੂੰ ਗੱਲ ਹੈ ਵੀ ਬਿਨਾਂ ਮਾਰੇ ਤੂੰ ਇਹ ਕਿਲ੍ਹਾ ਫਤਿਹ ਕੀਤੇ ਤੂੰ ਇਹਦੇ ਵਿੱਚ ਵਜਾਉਣ ਵਾਲੇ ਨਗਾਰੇ ਵਾਲਿਆਂ ਨੂੰ ਮਾਰਨ ਤੋਂ ਬਿਨਾਂ ਮੈਂ ਅੱਗੇ ਨਹੀਂ ਪੈਰ ਪਾਉਣਾ, ਜਾਣਾ ਨਹੀਂ ਹੈ। ਇਹ ਤਾਂ ਮੈਨੂੰ ਟਿੱਚਰਾਂ ਕਰ ਰਹੇ ਹੈ ਜੀ, ਕਿਉਂਕਿ ਨਗਾਰੇ ਦਾ ਮਤਲਬ ਹੈ ਵੀ ਆਕੀ ਹੋਣਾ, ਵੀ ਅਸੀਂ ਨਹੀਂ ਕਿਸੇ ਕੋਲ ਡਰਦੇ, ਇਹ ਤੇ ਨਗਾਰੇ ਵਜਾ ਰਹੇ, ਮਜ਼ਾਕ ਕਰ ਰਹੇ
ਸਾਨੂੰ।
ਹੁਣ ਉਹਨਾਂ ਦੇ ਇਸ ਬਦਲੇ ਦੇ ਵਿੱਚ ਮੈਂ ਜਿਹੜਾ ਉਹਨਾਂ ਨੂੰ ਜਵਾਬ ਦੇਵਾਂ ਤਾਂ ਹੀ ਮੇਰਾ ਸਰਦਾ ਹੈ। ਤਦੋਂ ਫਿਰ ਜਦੋਂ ਨਾ ਹੀ ਟਲਿਆ, ਅਹਿਮਦ ਸ਼ਾਹ ਅਤੇ ਨਜੀਬ ਖਾਨ ਰੋਹੇਲੇ ਪਠਾਨ ਨੇ ਉਹ ਸਾਰਾ ਕਿੱਸਾ ਖੋਲ੍ਹ ਕੇ ਸੁਣਾ ਦਿੱਤਾ ਵੀ ਇਹ ਕੌਣ ਹੈ, ਕਿਹੜੇ ਹੈ, ਕਿਹੜੇ ਕਿਲ੍ਹੇ ਦੇ ਵਿੱਚ ਆਕੀ ਹੋਏ ਬੈਠੇ, ਪੂਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਅਹਿਮਦ ਸ਼ਾਹ ਜੀ ਮੈਂ ਤੁਹਾਨੂੰ ਦੱਸਦਾ ਮੈਂ ਕਿਉਂ ਗੱਲ ਟਾਲ ਰਿਹਾ ਸਾਂ, ਇਹਦੇ ਵਿੱਚ ਆ ਭਰਤਪੁਰੇ ਦੇ ਜਾਟ ਜਿਹੜੇ ਆ ਨਾ, ਉਹ ਇਹਦੇ ਵਿੱਚ ਵੜੇ ਹੋਏ, ਆਕੀ ਹੋਏ, ਉਹਨਾਂ ਕੋਲ ਸਾਜੋ ਸਮਾਨ ਬੜਾ ਇਕੱਠਾ ਹੋਇਆ ਹੈ, ਇਹ ਕਿਹੜਾ ਬੜਾ ਮਜ਼ਬੂਤ ਹੈ, ਅਤੇ ਆਪਣੀ ਇੱਥੇ ਖੁਆਰੀ ਹੋਣੀ ਹੈ। ਜੇ ਆਪਾਂ ਇਹਨਾਂ ਨਾਲ ਪੰਗਾ ਲੈ ਲਿਆ, ਆਪਣੀ ਫੌਜ ਵੀ ਮਾਰੀ ਜਾਣੀ, ਫਿਰ ਤੁਹਾਨੂੰ ਪਤਾ ਫੌਜ ਨੂੰ ਖਾਣ ਪੀਣ ਲਈ ਲੰਗਰ ਪਾਣੀ ਰਸਤ ਬਸਤ ਵੀ ਚਾਹੀਦੀ ਹੈ, ਅਤੇ ਜਿਨ੍ਹਾਂ ਨਾਲ ਆਪਾਂ ਪੰਗਾ ਲੈਣਾ ਉਹਨਾਂ ਦੇ ਕੋਲ ਦੇ 12 ਸਾਲਾਂ ਦਾ ਸਮਾਨ ਪਿਆ ਹੋਇਆ ਇਕੱਠਾ, ਆਪਾਂ ਨੂੰ ਤੰਗੀ ਆ ਜਾਣੀ ਹੈ। ਇਹ ਆਪਣੇ ਕੋਲ ਜਿਹੜਾ ਕਿਲ੍ਹਾ ਅਲੀਗੜ੍ਹ ਦਾ ਇਹ ਮਾਰਿਆ ਨਹੀਂ ਜਾਣਾ। ਇਸੇ ਵਿੱਚ ਬਹੁਤ ਸਾਰਾ ਜਿਹੜਾ ਖਰਚ ਉਹ ਇਕੱਠਾ ਹੋਇਆ ਪਿਆ ਹੈ। ਇਹਨਾਂ ਕੋਲ ਫਿਰ ਜਿਹੜੇ ਫੌਜੀ ਹੈ, ਸਿਪਾਹੀ ਹੈ, ਉਹ ਵੀ ਬੜੇ ਤਿੜੇ ਹੋਏ ਤੇ ਬਹੁਤੇ ਹਨ। ਜੇ 12 ਸਾਲ ਤੱਕ ਵੀ ਆਪਾਂ ਨਾਲ ਲੜਦੇ ਰਹੀਏ, ਜੇ ਆਪਾਂ ਪੰਗਾ ਲਈਏ ਘੱਟੋ ਘੱਟ 12 ਸਾਲ, ਹੋ ਸਕਦਾ ਵੀ ਫਿਰ ਇਹਨਾਂ ਦਾ ਖਰਚਾ ਮੁੱਕਣੇ ਕਰਕੇ, ਅੰਨ ਪਾਣੀ ਮੁੱਕਣ ਕਰਕੇ ਤੇ ਆਪਾਂ ਜਿੱਤ ਜਾਈਏ, ਤੇ ਜੇ ਕਿਤੇ ਆਪਣੇ ਪੱਲੇ ਨਾਲ ਕੁੱਝ ਰਿਹਾ ਤੇ ਫਿਰ ਤੇ ਭੁੱਲ ਹੀ ਜਾਈਏ ਵੀ ਜਿੱਤ ਜਾਵਾਂਗੇ। ਜਦੋਂ ਅਹਿਮਦ ਸ਼ਾਹ ਨੇ ਗੱਲ ਸੁਣੀ ਹੈ, ਉਹਨੂੰ ਬੜਾ ਗੁੱਸਾ ਆਇਆ ਇਸ ਗੱਲ ਦਾ,
ਹਿੰਦੁਸਤਾਨ ਮੈਂ ਕਾਹੇ ਆਇਓ,
ਇਹ ਕਹਿੰਦਾ ਵੀ ਹਿੰਦੁਸਤਾਨ 'ਚ ਮੈਂ ਫਿਰ ਕੀ ਲੈਣ ਆਇਆ ਹਾਂ, ਮੈਂ ਇੱਥੇ ਝੱਕ ਮਾਰਨਾ ਜਾਂ ਮੈਂ ਟੱਲੀਆਂ ਵਜਾਉਣ ਆਇਆ ਹਾਂ। ਕਹਿੰਦਾ ਮੈਂ ਇੱਥੇ ਕਿਲ੍ਹੇ ਤੋੜਨ, ਕਿਲ੍ਹੇ ਫਤਿਹ ਕਰਦੇ ਆਇਆ ਹੋਇਆ ਹਾਂ। ਜੇ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈ, ਜੇ ਸਾਡੇ ਵਿੱਚ ਇੰਨੀ ਹਿੰਮਤ ਹੀ ਨਹੀਂ ਹੈ ਕਿ ਆਪਾਂ ਕਿਲ੍ਹਾ ਹੀ ਨਹੀਂ ਤੋੜ ਸਕਦੇ, ਉਹ ਵੇਲਾ ਫਿਰ ਕਿੱਦਣ ਆਉਣਾ ਹੈ, ਉਹ ਘੜੀ ਸੁਲੱਖਣੀ ਕਿੱਦਣ ਚੜ੍ਹਨੀ ਹੈ, ਜਿੱਦਣ ਮੈਂ ਆ ਇੱਥੇ ਪਾਤਸ਼ਾਹ ਹੋਵਾਂਗਾ, ਹਿੰਦੁਸਤਾਨ ਦਾ ਰਾਜ ਕਰਾਂਗਾ। ਉਹ ਬਾਦਸ਼ਾਹ ਹੀ ਕਾਹਦਾ ਹੈ ਜਿਹੜਾ ਕਿਲ੍ਹਾ ਮਾਰਨ ਦੀ, ਕਿਲ੍ਹੇ ਨੂੰ ਫਤਿਹ ਕਰਨ ਦੀ ਵਿੱਦਿਆ ਹੀ ਨਹੀਂ ਜਾਣਦਾ, ਢੰਗ ਤਰੀਕਾ ਕੋਈ ਜੰਤਰ ਮੰਤਰ ਤੰਤਰ ਕੋਈ ਪਤਾ ਹੀ ਨਹੀਂ ਹੈ ਉਸ ਬਾਦਸ਼ਾਹ ਨੂੰ, ਵੀ ਉਹ ਫਿਰ ਕੀ ਫਾਇਦਾ ਮੇਰਾ ਚੜ੍ਹਾਈ ਕੀਤੇ ਦਾ। ਕਹਿੰਦਾ ਫਿਰ ਕੀ ਫਾਇਦਾ ਮੇਰੇ ਕੋਲ ਐਨੇ ਐਨੇ ਜਿਹੜੇ ਸੂਝਵਾਨ ਸਰਦਾਰ ਫੌਜੀ, ਉਹ ਜਿਹੜੇ ਮੁੱਲੇ ਮਲਾਣੇ ਮੈਂ ਨਾਲ ਰੱਖੇ ਫਿਰਦਾ, ਜੰਤਰ ਮੰਤਰ ਪੜ੍ਹਨ ਵਾਲੇ ਨੇ ਸਿਆਣੇ, ਉਹਨਾਂ ਨੂੰ ਰੱਖੇ ਦਾ ਫਿਰ ਕੀ ਫਾਇਦਾ
ਮੈਨੂੰ?
ਉਸ ਵਕਤ ਨੇ ਕਿਹਾ ਅਹਿਮਦ ਸ਼ਾਹ ਨੇ, ਕਿਉਂਕਿ ਹਰ ਕੰਮ ਦਾ ਕੋਈ ਨਾ ਕੋਈ ਢੰਗ ਹੁੰਦਾ ਹੈ। ਜਿਵੇਂ ਹੀ ਕਹਿਦੇ ਨੇ, ਕਈ ਕਹਿ ਦਿੰਦੇ, ਜਿਵੇਂ ਆਲਸੀ ਬੰਦਾ ਹੋਵੇ ਨਾ, ਉਹਨੇ ਕਹਿਣਾ ਆਹ ਨਹੀਂ ਕੰਮ ਹੋ ਸਕਦਾ, ਨਾ ਇਹ ਤਾਂ ਹੋ ਹੀ ਨਹੀਂ ਸਕਦਾ। ਸਾਰਗਦਾਵਲੀ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਐਸਾ ਭਾਈ ਕੋਈ ਕੰਮ ਦੁਨੀਆਂ 'ਤੇ ਹੈ ਹੀ ਨਹੀਂ ਵੀ ਜਿਹੜਾ ਬੰਦਾ ਕਰ ਨਹੀਂ ਸਕਦਾ। ਉਹਦਾ ਕਾਰਨ ਕਿ ਕੰਮ ਉਹ ਬਣਿਆ ਹੀ ਤਾਂ ਹੈ ਜੇ ਕਿਸੇ ਨੇ ਕੀਤਾ ਹੈ, ਜੇ ਕੀਤਾ ਨਾ ਹੁੰਦਾ ਤਾਂ ਫਿਰ ਕੰਮ ਬਣਦਾ ਹੀ ਕਿਉਂ? ਸਭ ਕੰਮ ਹੈ ਜਿਹੜਾ ਬੰਦਾ ਕਰ ਸਕਦਾ ਹੈ। ਇਹ ਜਿਹੜੇ ਜਿਵੇਂ ਹੁਣ ਕਿਲ੍ਹੇ ਆਪਾਂ ਕੋਠੀਆਂ ਪਾਉਂਦੇ ਅਤੇ ਨਕਸ਼ੇ ਬਣਾਏ ਜਾਂਦੇ ਹੈ ਨਾ, ਕਿਸ ਤਰ੍ਹਾਂ ਉਹ ਨਕਸ਼ੇ ਤਿਆਰ ਕੀਤੇ ਜਾਂਦੇ ਹੈ, ਹਰ ਤਰੀਕੇ ਨਾਲ ਉਹਦੇ ਵਿੱਚ ਚੀਜ਼ ਰੱਖੀ ਜਾਂਦੀ ਹੈ, ਸਮਝ ਸੂਝ ਨਾਲ ਕਿਲ੍ਹਿਆਂ ਦੇ ਵੀ ਨਕਸ਼ੇ ਹੁੰਦੇ ਆ, ਬਣਾਏ ਜਾਂਦੇ ਆ ਕਿ ਕਿਵੇਂ ਉਹ ਫੌਜ ਦੀ ਭੀੜ ਪੈ ਜਾਵੇ, ਥੱਲਿਓਂ ਕਿਵੇਂ ਭੱਜ ਜਾਣਾ ਹੈ, ਥੱਲੇ ਰਸਤੇ ਗੁਪਤ ਰਸਤਿਆਂ ਨਾਲ ਵੈਰੀ ਆ ਜਾਣ, ਕਿਵੇਂ ਬਚਾਅ ਕਰਨਾ, ਕਿੱਥੇ ਮੋਰਚੇ ਲਾਉਣੇ ਆ। ਇਸੇ ਤਰ੍ਹਾਂ ਹੀ ਜਿਵੇਂ ਕਿਲ੍ਹਾ ਬੜਾ ਮਜ਼ਬੂਤ ਬਣਾ ਸਕੀਦਾ ਅਤੇ ਉਹਨੂੰ ਢਾਉਣ ਦੇ ਤਰੀਕੇ ਵੀ ਹੁੰਦੇ ਹੈ। ਅਹਿਮਦ ਸ਼ਾਹ ਕੋਲ ਇਹ ਸਾਰੇ ਤਰੀਕੇ ਹੈ ਸੀ। ਇਹ ਹੱਥ ਲਿਖਤਾਂ ਦੇ ਹੱਥ ਲਿਖਤਾਂ ਹੀ ਮਿਲਦੀਆਂ, ਦੂਜਾ ਨਹੀਂ ਇਹੋ ਜਿਹਾ ਮਿਲਦਾ ਕੁਝ, ਅਤੇ ਕਿਲ੍ਹਿਆਂ ਦੇ ਨਕਸ਼ੇ ਵਿੱਚ ਬਣੇ ਹੁੰਦੇ ਹੈ। ਅਹਿਮਦ ਸ਼ਾਹ ਨੇ ਉਸ ਵਕਤ ਆਪਣੇ ਫੌਜੀ ਸਰਦਾਰਾਂ ਨੂੰ ਜਾਂ ਕੋਈ ਜਿਹੜੇ ਕਿਤਾਬ ਜਾਣਦੇ ਸੀ ਉਹਨਾਂ ਕੋਲੋਂ ਇਹ ਕਿਤਾਬ ਮੰਗਾਈ ਹੈ। ਉਹ ਕਿਲ੍ਹੇ ਦੀ ਸਾਰੀ ਜਿਹੜੀ ਨਕਲ ਹੈ ਉਹ ਲਿਖਾ ਲਈ ਹੈ, ਕਿੰਨੇ ਉਹਦੇ ਦਰਵਾਜ਼ੇ ਹੈ, ਕਿੰਨੀਆਂ ਉਹਦੀਆਂ ਕੰਧਾਂ ਕਿਸ ਨਾਲ ਕਿਸ ਤਰ੍ਹਾਂ ਨਾਲ ਮਜ਼ਬੂਤ ਬਣੀਆਂ ਹੈ, ਕਿੰਨੀ ਡੂੰਘੀ ਖਾਈ ਹੈ ਅਤੇ ਕਿੰਨੇ ਉਹਦੇ ਬੁਰਜ ਹੈ, ਜੋ ਕਿਲ੍ਹੇ 'ਚ ਹੁੰਦਾ ਸਾਰਾ ਕੁਝ, ਕਿੰਨੀ ਫੌਜ ਇਹਦੇ ਵਿੱਚ ਦਾਖਲ ਹੋ ਸਕਦੀ ਹੈ, ਉਹ ਸਾਰੀ ਦੀ ਸਾਰੀ ਉਹਦੀ ਨਕਲ ਜਿਹੜੀ ਹੈ ਕਿਲ੍ਹੇ ਦੀ ਉਹ ਲਿਖਾਈ ਹੈ। ਅਤੇ ਨਾਲ ਉਹਨੇ ਖੋਲ੍ਹੀ ਕਿਤਾਬ, ਕਿਤਾਬ ਦੇ ਵਿੱਚ ਸਭ ਤਰ੍ਹਾਂ ਦੇ ਨਕਸ਼ੇ ਸੀ, ਉਹ ਨਕਸ਼ੇ ਦੇ ਨਕਸ਼ੇ ਮਿਲਾਉਂਦਾ ਗਿਆ ਮਿਲਾਉਂਦਾ ਗਿਆ, ਜਿਹੋ ਜਿਹਾ ਨਕਸ਼ਾ ਇਹ ਅਲੀਗੜ੍ਹ ਦਾ ਸੀ ਉਹਦੇ ਨਾਲ ਹੀ ਨਕਸ਼ਾ ਮਿਲਾਇਆ ਇੱਕ, ਉਹ ਨਕਸ਼ਾ ਉਹਦੇ ਨਾਲ ਮਿਲਦਾ ਸੀ। ਜਦੋਂ ਮਿਲਾਇਆ ਦੋਵਾਂ ਦੇ ਨੇ ਜੁਗਤੀ ਰਲਾਈ ਹੈ ਵੀ ਆਹ ਨਕਸ਼ਾ ਉਹਦੇ ਨਾਲ ਮਿਲਦਾ ਹੈ, ਜਿਸ ਤਰ੍ਹਾਂ ਇਹ ਬਣਿਆ ਇਸੇ ਤਰ੍ਹਾਂ ਨੂੰ ਤੋੜਦਾ ਤਰੀਕਾ ਉਹਦੇ ਵਿੱਚੋਂ ਲੱਭਿਆ। ਉਹਨੇ ਕਿਲ੍ਹੇ ਨੂੰ ਮਾਰਨ ਲਈ, ਤੋੜਨ ਲਈ, ਫਤਿਹ ਕਰਨ ਲਈ ਉਹ ਗੱਤ, ਉਹ ਗਿਆਨ, ਉਹ ਸਮਝ, ਉਹ ਜੰਤਰ ਪਾ ਲਿਆ। ਅਤੇ ਜਦੋਂ ਪਤਾ ਲਾ ਲਿਆ ਨਾ, ਆਪਣੀ ਮੁੱਛ ਵੱਟ ਦਿੱਤਾ ਉਹਨੇ, ਜਿਹਦਾ ਮਤਲਬ ਕਿ ਅਹਿਮਦ ਸ਼ਾਹ ਦੀਆਂ ਮੁੱਛਾਂ ਸਨ, ਅਹਿਮਦ ਸ਼ਾਹ ਨੇ ਆਪਣੀ ਮੁੱਛ ਨੂੰ ਵੱਟ ਚਾੜਿਆ, ਕਹਿਣ ਲੱਗਾ ਨਜੀਬ ਖਾਨ ਉਹ ਚਿੰਤਾ ਨਾ ਕਰ, ਅੱਜ ਜਿਵੇਂ ਮੈਂ ਕਹਿ ਰਿਹਾ ਹਾਂ ਉਸੇ ਤਰ੍ਹਾਂ ਕਰੋ। ਕਹਿੰਦਾ ਲੜਾਈ ਕਰਦਾ ਹੱਲਾ ਬੋਲਣ ਦਾ ਆ ਨਗਾਰਾ ਵਜਾ ਦਿਓ, ਧੌਂਸੇ 'ਤੇ ਚੋਟ ਮਾਰ ਦਿਓ। ਜਿਹੜੇ ਤੁਰਕ ਸੀ ਨਾ ਦੂਜੇ ਦੇ ਸਰਦਾਰ, ਉਹਨਾਂ ਨੂੰ ਤਾਂ ਗਮ ਪੈ ਗਿਆ ਵੀ ਅਹਿਮਦ ਸ਼ਾਹ ਨੂੰ ਕਿੰਨਾ ਟਾਲਿਆ, ਇਹ ਹਟਦਾ ਨਹੀਂ ਹੈ, ਇੱਥੇ ਤੰਗੀ ਹੋਵੇਗੀ, ਖਵਾਰੀ ਹੋਵੇਗੀ, ਨਾਲੇ ਮਾਰੇ ਜਾਵਾਂਗੇ, ਅਤੇ ਜੇ ਜੰਗ ਹੀ ਕਰਦੇ ਰਹੇ ਤਾਂ ਕਿਤੇ ਨਾ ਕਿਹੜਾ ਟੁੱਟਾ, ਕਈ ਸਾਲ ਲੱਗ ਗਏ, 5-6 ਸਾਲ ਘਰ ਜਾਣੋ ਵੀ ਬੈਠੇ ਰਹਾਂਗੇ, ਅਤੇ ਨਾਲੇ ਰਸਤਾ ਬਸਤਾ ਕਿੱਥੋਂ ਆਉਣੀਆਂ ਜੇ ਇੱਥੇ ਮੋਰਚੇ ਕੱਢ ਕੇ ਬਹਿ ਗਏ। ਅਤੇ ਉਹਨਾਂ ਸਾਰੇ ਸਰਦਾਰਾਂ ਨੂੰ ਅਤੇ ਨਜੀਬ ਖਾਂ ਉਹਨਾਂ ਨੂੰ, ਇਹਨਾਂ ਸਾਰਿਆਂ ਨੂੰ ਗਮ ਪੈ ਗਿਆ। ਕਹਿੰਦੇ ਅਹਿਮਦ ਸ਼ਾਹ ਨੇ ਐਵੇਂ ਨਾ ਅਯੋਗ ਜੀ ਗੱਲ ਕੀਤੀ, ਇਹਦੇ ਵਾਸਤੇ ਗੱਲ ਠੀਕ ਨਹੀਂ ਹੈ, ਅਤੇ ਅਹਿਮਦ ਸ਼ਾਹ ਨੇ ਤਾਂ ਪਰ ਕਿਲ੍ਹਾ ਫਤਿਹ ਕਰਨ ਦੀ ਇੱਥੇ ਮਾਫ਼ੀ ਲਈ ਵੀ ਆ, ਕਿਲ੍ਹਾ ਪਹਿਲਾਂ ਢਾਵਾਂਗੇ ਫਿਰ ਹੀ ਕਿਤੇ ਅੱਗੇ ਪੈਰ ਪਾਉਣਾ ਹੈ। ਇਹ ਸ਼ਾਹ ਨੂੰ ਗੱਲ ਕੀ ਸੀ, ਉਹ ਜੰਤਰ ਦੀ ਵਿਧੀ ਆ ਗਈ ਸੀ। ਜੰਤਰ ਕਈ ਦਾ ਢੰਗ ਤਰੀਕੇ ਨੂੰ, ਜਿਵੇਂ ਕੋਈ ਕੰਮ ਕਰਨਾ ਹੋਵੇ, 100 ਬੰਦੇ ਦਾ ਕੰਮ ਹੋਵੇ ਤਾਂ 5-7 ਨੂੰ ਕਢਾ ਲੈਣਾ ਜੰਤਰ ਹੁੰਦਾ, ਤਰੀਕਾ ਹੁੰਦਾ। ਇੱਕ ਹੁੰਦਾ ਹੈ ਮੰਤਰ, ਇੱਕ ਤੰਤਰ, ਇੱਕ ਜੰਤਰ। ਮੰਤਰ ਉਹ ਹੈ ਜਿਹੜਾ ਕਿਸੇ ਨੂੰ ਦੇ ਦੇਣਾ ਵੀ ਜਾਂ ਮੂੰਹ ਪੜ੍ਹਦੇ ਹੀ ਫਲਾਣੇ ਦੇ ਉੱਤੇ ਅਸਰ ਕਰ ਦੇਗਾ। ਇਹੋ ਜਿਹੇ ਸਿਆਣੇ ਲੋਕ ਬਥੇਰੇ ਕਰਦੇ ਆ। ਅਤੇ ਮੰਤਰ ਇਸੇ ਤਰ੍ਹਾਂ ਤੰਤਰ ਹੁੰਦਾ ਤਾਂਤਰਿਕ ਵਿੱਦਿਆ, ਆ ਜਿਹੜਾ ਧਾਗਾ ਤੀਜਾ ਕਰਕੇ ਕਿਸ ਨੂੰ ਦੇ ਦੇਣਾ, ਡੌਲੇ ਦੇ ਬੰਨ ਲਈ, ਆ ਗਿੱਟੇ ਦੇ ਬੰਨ ਲਈ, ਅੰਗੂਠੇ ਦੇ ਬੰਨ ਲਈ, ਗਲ 'ਚ ਪਾ ਲਈ ਅਤੇ ਜਾਂ ਘੋਲ ਕੇ ਪੀ ਲਈ। ਇੱਕ ਹੁੰਦਾ ਹੈ ਜਿਹੜੇ ਤਵੀਤ ਹੈ ਉਹ ਤੰਤਰ ਧਾਗੇ ਤਵੀਤ, ਅਤੇ ਜੰਤਰ ਹੁੰਦਾ ਹੈ ਆ ਟੂਣਾ ਟਾਮਣ ਕਰਨਾ, ਮੋੜ 'ਤੇ ਕਰ ਦੇਣਾ। ਜਾਂ ਇੱਕ ਤਾਂਤਰਿਕ ਵਿਧਾ ਉਹ ਹੁੰਦੀ ਜਿਹੜਾ ਮੜੀਆਂ 'ਚ ਕੋਈ ਬੈਠੇ ਬੈਠੇ ਉਹ ਰੁੰਡ ਮਾਲਾ ਜੀ ਪਾਈ ਹੁੰਦੀ, ਉੱਥੋਂ ਮੰਤਰ ਪੜ੍ਹ ਦਿੰਦੇ ਆ ਅਤੇ ਕਈ ਕੁਝ ਕਰ ਦਿੰਦੇ ਬੈਠੇ ਬਿਠਾਏ। ਕਈ ਸਿਆਣੇ ਉਹ ਜਿਹੜੇ ਆਪਣੇ ਥਾਂ 'ਤੇ ਬੈਠੇ ਹੋਏ ਕਿਸੇ ਦੇ ਘਰ 'ਚ ਖੂਨ ਦੇ ਛਿੱਟੇ, ਲੜਾਈ ਝਗੜਾ, ਬੁਲਾਵਾਂ ਪਾ ਦਿੰਦੇ ਹੈ। ਜੰਤਰ ਮੰਤਰ ਤੰਤਰ, ਅਤੇ ਜੰਤਰ ਸਿੱਧਾ ਜਿਹਾ ਅਰਥ ਐਵੇਂ ਵੀ ਢੰਗ ਤਰੀਕਾ। ਅਹਿਮਦ ਸ਼ਾਹ ਨੇ ਉਹ ਢੰਗ ਤਰੀਕਾ ਕਿਹੜੇ ਨੂੰ ਢਾਉਣ ਦੀ ਵਿਧੀ ਪਾ ਲਈ। ਇਹਨੇ ਉਹ ਤਰੀਕਾ ਸੋਚ ਲਿਆ ਵੀ ਜਿਸ ਤਰ੍ਹਾਂ ਦੇ ਨਾਲ ਅੱਠ ਦਿਨਾਂ ਦੇ ਵਿੱਚ ਵਿੱਚ ਹੀ ਇਹ ਮੈਂ ਕਿਲ੍ਹਾ ਫਤਿਹ ਕਰ ਦੇਵਾਂਗਾ, 12 ਸਾਲ ਦੇ ਬੜੀ ਦੂਰ ਦੀ ਗੱਲ ਹੈ। ਇਹ ਸੋਚਦਾ ਹੈ ਵੀ ਜਿਹੜੀਆਂ ਅੱਠ ਧਾਤਾਂ ਦੇ ਨਾਲ ਬਣੀਆਂ ਹੋਈਆਂ ਕੰਧਾਂ ਵੇਖੀਆਂ ਜਾਂਦੀਆਂ, ਮੈਂ ਤਾਂ ਉਹ ਫਤਿਹ ਕਰ ਦਿੰਦਾ, ਉਹ ਤੋੜ ਦਿੰਦਾ, ਇਹ ਤਾਂ ਫਿਰ ਇੱਟਾਂ ਦਾ ਬਣਿਆ ਹੋਇਆ ਕਿਲ੍ਹਾ। ਅੱਠ ਧਾਤਾਂ ਕਿਹੜੀਆਂ? ਲੋਹਾ, ਸੋਨਾ, ਚਾਂਦੀ, ਤਾਂਬਾ, ਜਿਸਤ ਅਤੇ ਪਿੱਤਲ, ਇਸ ਤਰ੍ਹਾਂ ਅੱਠ ਧਾਤਾਂ ਹੁੰਦੀਆਂ ਜਿਹੜੀਆਂ ਪਾਰਸ ਨਾਲ ਸ਼ੋ ਜਾਣ ਅਤੇ ਉਹ ਸੋਨਾ ਹੋ ਜਾਂਦੀਆਂ ਉਂਝ। ਅਤੇ ਅੱਠ ਧਾਤਾਂ ਦੇ ਨਾਲ ਕਹਿੰਦਾ ਵੀ ਜਿਹੜੀਆਂ ਕੰਧਾਂ ਬਣੀਆਂ ਹੋਣ, ਉਹ ਕੰਧਾਂ ਕਿਵੇਂ ਬਣਾਈਆਂ ਜਾਂਦੀਆਂ? ਦੋਵੇਂ ਪਾਸੇ ਕੰਧ ਬਣਾ ਗਿਆ, ਵਿੱਚ ਅੱਠ ਧਾਤਾਂ ਦੀ ਬਣੀ ਹੋਈ ਜਿਹੜੀ ਲੋਹੇ ਦੀ ਪਲੇਟ ਬੜੀ ਮੋਟੀ ਉਹ ਪਾ ਦਿੱਤੀ ਜਾਂਦੀ। ਪਹਿਲਾਂ ਤਾਂ ਕੰਧ ਟੁੱਟੂ, ਫਿਰ ਪਲੇਟ, ਪਲੇਟ 'ਤੇ ਗੋਲਾ ਵੱਜ ਕੇ ਉੱਦਾਂ ਹੀ ਉਹ ਭੁਰ ਭਰ ਜਾਂਦਾ ਹੈ। ਲੋਹੇ ਦੀ ਪਲੇਟ ਬੜੀ ਮੋਟੀ ਹੋਵੇ ਅਤੇ ਪਹਿਲਾਂ ਕਿਲ੍ਹੇ ਦੀ ਕੰਧ, ਫਿਰ ਪਲੇਟ, ਫਿਰ ਕੰਧ, ਇੰਨਾ ਗੋਲਾ ਗਾਂਹ ਜਾਵੇਗਾ, ਫਿਰ ਕਿਤੇ ਗਾਂਹ ਪਹੁੰਚੇਗਾ ਫੌਜ ਵਿੱਚ। ਇਹ ਕਹਿੰਦਾ ਵੀ ਜਿਹੜੀਆਂ ਕੰਧਾਂ ਨੂੰ ਅੱਠ ਧਾਤਾਂ ਵਾਲੀ ਪਲੇਟ ਫਸਾਈ ਹੋਵੇ, ਇੰਨੀ ਮਜ਼ਬੂਤ ਕੰਧ ਹੋਵੇ, ਮੈਂ ਤੇ ਉਹ ਤੋੜ ਦੇਣਾ ਹਾਂ ਤੇ ਇਹ ਤੇ ਫਿਰ ਇੱਟਾਂ ਦੀ ਕੰਧ ਹੈ। ਜਾਂ ਇਸ ਤਰ੍ਹਾਂ ਵੀ ਲਾ ਲਓ ਵੀ ਉਹ ਕੰਧ ਅੱਠ ਧਾਤਾਂ ਦੇ ਨਾਲ ਜਿਹੜੀ ਪਲੇਟ ਬਣੀ ਹੋਈ ਉਹ ਦੋ ਤਰ੍ਹਾਂ ਦੀ ਕੰਧ ਬਣਾ ਕੇ, ਇੱਕ ਇੱਧਰ ਪਾਸੇ ਇੱਟਾਂ ਦੀ, ਇੱਕ ਦੂਸਰੇ ਪਾਸੇ, ਵਿਚਕਾਰ ਲੋਹੇ ਦੀ ਪਲੇਟ ਪਾਈ ਹੋਈ ਸੀ, ਐਸੀ ਮਜ਼ਬੂਤ ਕੰਧ ਸੀ। ਅਤੇ ਜਦੋਂ ਉਹ ਗੋਲਾ ਮਾਰਦੇ ਬਾਹਰੋਂ ਅਹਿਮਦ ਸ਼ਾਹ ਹੁਣੇ ਉਹ ਕੰਮ ਹੀ ਨਹੀਂ ਕਰਦਾ, ਪਰ ਇਹ ਉੱਥੇ ਆ ਕੀ ਹੋ ਕੇ ਬੈਠਾ ਹੋਇਆ ਸੀ ਅਹਿਮਦ
ਸ਼ਾਹ।
ਫਿਰ ਉਹ ਵੀ ਕੰਧ ਤੱਕ, ਕਿਲ੍ਹੇ ਤੱਕ ਪਹੁੰਚ ਜਾਈਏ, ਅੰਦਰ ਵੜ ਜਾਈਏ, ਕਿਸੇ ਦਾ ਦੇ ਨਾਲ ਉਸ ਕਿਲ੍ਹੇ ਨੂੰ ਸੁਰੰਗ ਵੀ ਨਹੀਂ ਸੀ ਲੱਗ ਸਕਦੀ, ਨਾ ਨਾ ਲੱਗ ਹੀ ਰਹੀ ਸੀ। ਤੇ ਜਦੋਂ ਇੰਨਾ ਕੁਝ ਕੀਤਾ, ਕੁਝ ਰਿਆਣਾ ਪੱਲੇ, ਜਿਹੜੇ ਤੁਰਕ ਸਰਦਾਰ ਸਨ, ਜਿਹੜੇ ਫੌਜੀ ਨਵਾਬ ਅਹਿਮਦ ਸ਼ਾਹ ਦੇ ਨਾਲ ਆਏ, ਇਉਂ ਜੋ ਡਰਦੇ ਵੀ ਸੀ ਕਿਉਂਕਿ ਜਵਾਬ ਨਹੀਂ ਸੀ ਦੇ ਸਕਦੇ, ਬੱਧੇ ਚੱਟੀ ਦਾ ਪੈਰਾ ਕਰ ਰਹੇ ਸੀ। ਜਦੋਂ ਇੰਨਾ ਕੁਝ ਨਾ ਹੋਇਆ, ਉਹਨਾਂ ਫਿਰ ਹੱਥ ਜੋੜੇ ਅਹਿਮਦ ਸ਼ਾਹ ਦੇ ਅੱਗੇ ਇੱਕ ਵਾਰ, ਉਹ ਸ਼ਾਹ ਨੂੰ ਟਾਲਦੇ ਰਹੇ ਅਹਿਮਦ ਸ਼ਾਹ ਨੂੰ ਵੀ ਬਾਦਸ਼ਾਹ ਐਵੇਂ ਨਾ ਤੂੰ ਕਰ, ਇਹ ਕਿਹੜੇ ਦੀ ਕੰਧ ਕੋਈ ਟੁੱਟਣੀ ਨਹੀਂ ਹੈ, ਆਪਣੀ ਬਦਨਾਮੀ ਬੜੀ ਹੋਣੀ, ਕਲੰਕ ਲੱਗ ਜਾਣਾ ਵੀ ਏਡਾ ਵੱਡਾ ਅਹਿਮਦ ਸ਼ਾਹ ਆਇਆ, ਆ ਕਾਬਲ ਤੋਂ ਚੜ੍ਹ ਕੇ ਕੁਝ ਨਹੀਂ ਕਰ ਸਕਿਆ ਇਹ ਜਿਹੜੇ ਭਰਤਪੁਰੇ ਦੇ ਜੱਟ ਨੂੰ, ਜਵਾਹਰ ਮੰਨ ਨੂੰ ਇਹ ਰਾਏ ਹੋਣਾ ਕੁਝ ਨਹੀਂ ਕਰ ਸਕਿਆ, ਐਵੇਂ ਕਲੰਕ ਲੱਗੇਗਾ, ਬੇਇੱਜ਼ਤੀ ਖੱਟਾਂਗੇ, ਕੀ ਫਾਇਦਾ ਇਹਦੇ ਵਿੱਚ। ਉਹ ਇਸ ਤਰ੍ਹਾਂ ਗੱਲਾਂ ਜੀਆਂ ਬਣਾ ਬਣਾ ਕੇ ਟਾਲਦੇ ਹਨ। ਅਤੇ ਕਹਿੰਦੇ ਆ ਵੀ ਇੰਝ ਕਰਾਂਗੇ ਆਪਾਂ ਅਹਿਮਦ ਸ਼ਾਹ, ਅਗਲੇ ਬੰਨੇ ਪਹਿਲਾਂ ਆਗਰੇ ਦਾ ਜਿਹੜਾ ਇਲਾਕਾ, ਆਗਰੇ ਦਾ ਜਿਹੜਾ ਕਿਲ੍ਹਾ ਹੈ, ਉੱਥੋਂ ਦੇ ਰਾਜੇ ਨੂੰ ਮਾਰ ਕੇ ਫਿਰ ਆਪਾਂ ਘੇਰਾਂਗੇ ਆ ਕੇ ਅਲੀਗੜ੍ਹ ਨੂੰ, ਫਿਰ ਘੇਰਾਂਗੇ, ਕਿਉਂਕਿ ਜਦੋਂ ਆਪਾਂ ਆਗਰੇ ਦਾ ਕਿਲ੍ਹਾ ਫਤਿਹ ਕਰ ਲਵਾਂਗੇ, ਉੱਥੋਂ ਦੀ ਲੋਕ ਜਿਹੜੇ ਉਹ ਵੀ ਸਾਡੀ ਪਰਜਾ ਹੋ ਜਾਏਗੀ, ਭਰਤੀ ਕਰ ਲਵਾਂਗੇ, ਫੌਜ ਬਹੁਤੀ ਹੋ ਜਾਏਗੀ, ਰਸਤਾਂ ਬਸਤਾਂ ਮਾਲ ਧਨ ਹੋਰ ਕਈ ਕੁਛ ਸਾਡੇ ਹੱਥ ਵਿੱਚ ਲੱਗ ਜਾਣਾ, ਸ਼ਸਤਰ ਬਸਤਰ ਘੋੜੇ ਆਦਿ ਤੋਪਖਾਨੇ। ਆਪਾਂ ਜਦੋਂ ਉੱਧਰੋਂ ਆਵਾਂਗੇ ਨਾ, ਫਿਰ ਆਪਾਂ ਥੋੜ੍ਹੇ ਤਗੜੇ ਹੋ ਜਾਵਾਂਗੇ, ਆਪਾਂ ਫਰੀ ਵੀ ਹੋਵਾਂਗੇ, ਵਿਹਲੇ ਵੀ ਹੋਵਾਂਗੇ। ਫਿਰ ਤੂੰ ਜਿਵੇਂ ਕਵੇਂਗਾ ਉਸੇ ਤਰ੍ਹਾਂ ਕਰ ਲਵਾਂਗੇ। ਫਿਰ ਅਲੀਗੜ੍ਹ ਦੇ ਕਿਲ੍ਹੇ ਨੂੰ ਘੇਰਾਂਗੇ। ਅਹਿਮਦ ਸ਼ਾਹ ਪਰ ਕਿੱਥੋਂ ਮੰਨੇ, ਇਹਨੇ ਇੱਕ ਨਹੀਂ ਕਿਸੇ ਦੀ ਮੰਨੀ, ਆਪਣੀ ਮਰਜ਼ੀ ਦਾ ਮਾਲਕ ਹੈ ਸੀ। ਅਹਿਮਦ ਸ਼ਾਹ ਜਿਹੜਾ ਸੀ, ਇਹ ਢੰਗ ਤਰੀਕਿਆਂ ਦਾ ਕਿਹੜੀ ਇੱਕ ਲੜਾਈ ਨੇ ਲੜੀ ਸੀ, ਆ ਇੱਕ ਹੱਲਾ, ਦੋ ਹੱਲਾ, ਤਿੰਨ, ਚਾਰ, ਪੰਜ, ਛੇ, ਕਿੰਨੀ ਵਾਰੇ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ ਸੀ। ਇਹ ਪੂਰਾ ਗਿਆਨੀ ਸੀ, ਗਿਆਨ ਰੱਖਦਾ ਸੀ ਇਹਨਾਂ ਕੰਮਾਂ ਦਾ। ਅਤੇ ਫਿਰ ਇਹ ਹੈ ਵੀ ਇਹ ਸੂਰਮਾ ਸੀ, ਜਿੱਥੇ ਹੱਥ ਪਾਉਂਦਾ ਸੀ ਉੱਥੋਂ ਹੀ ਨਿਕਲਦਾ ਨਹੀਂ ਸੀ ਫਤਿਹ ਕੀਤੇ ਤੋਂ ਬਿਨਾਂ। ਸਭ ਇਹਨੇ ਮਰਾਠਿਆਂ ਨੂੰ ਮਾਤ ਪਾ ਦਿੱਤੀ, ਮੁਗਲਾਂ ਨੂੰ ਵੀ ਮਾਤ ਪਾਈ, ਹਿੰਦੂਆਂ ਕਈਆਂ ਨੂੰ ਮਾਤ ਪਾਈ। ਪਰ ਅਹਿਮਦ ਸ਼ਾਹ ਇੱਕ ਗੱਲੋਂ ਮੰਨ ਗਿਆ ਵੀ ਗੁਰੂ ਕੇ ਖਾਲਸੇ ਅੱਗੇ ਮੇਰੀ ਹਾਰ ਹੈ। ਭਾਈ ਜੱਸਾ ਸਿੰਘ ਆਲੂਵਾਲੀਆ ਅਤੇ ਭਾਈ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ, ਉਹਨਾਂ ਨੂੰ ਮੰਨਦਾ ਸੀ ਵੀ ਇਹ ਐਸੇ ਸਰਦਾਰ ਹੈ ਸਿੱਖਾਂ ਵਿੱਚ ਜਿਨ੍ਹਾਂ ਮੇਰੀ ਈਣ ਨਹੀਂ ਮੰਨੀ, ਮੇਰੇ ਥੱਲੇ ਨਹੀਂ ਲੱਗੇ, ਬਾਕੀ ਸਭ ਨੂੰ ਮੈਂ ਜਿਹੜਾ ਹੈ ਉਹ ਖਤਮ ਕਰ ਦਿੱਤਾ, ਹਰਾ ਦਿੱਤਾ ਹੈ। ਆਪਣੇ ਬਰਾਬਰ ਦਾ ਕਿਸੇ ਨੂੰ ਸਮਝਦਾ ਨਹੀਂ ਸੀ, ਪਰ ਗੁਰੂ ਕੇ ਖਾਲਸੇ ਨੇ ਇਹਨੂੰ ਕਦੀ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ। ਜਿੰਨੀ ਵਾਰ ਵੀ ਲੁੱਟ ਕੇ ਖੜਿਆ ਇਹਨੇ, ਆਹ ਦਿੱਲੀ ਵੱਲੋਂ ਮਥੁਰੇ ਵੱਲੋਂ ਲੰਘਦਾ ਸੀ, ਇਹ ਸਰਹੰਦ ਥਾਣੀ ਲੰਘਦਾ ਸੀ, ਇੱਧਰੋਂ ਲੰਘਣਾ ਨੂਰਦੀਨ ਦੀ ਸਰਾਂ ਪਾਸੋਂ ਲਾਹੌਰ ਨੂੰ ਜਾਂਦਾ ਸੀ। ਗੁਰੂ ਕੇ ਸਿੰਘ ਉੱਥੇ ਰਾਹ 'ਚ ਹੀ ਬੈਠੇ ਹੋਏ ਜਥੇ ਬਣਾ ਕੇ ਇਹਦੀ ਫੌਜ ਨੂੰ ਲੁੱਟਦੇ ਸਨ, ਇਹਨੂੰ ਬੜਾ ਦੁਖੀ ਕਰਦੇ ਸੀ। ਸਿੱਖਾਂ ਤੋਂ ਦੁਖੀ ਸੀ, ਬਾਕੀ ਸਭ ਇਹਨੇ ਵੱਸ ਕੀਤੇ ਹੋਏ ਸੀ। ਇਸ ਤਰ੍ਹਾਂ ਅਹਿਮਦ ਸ਼ਾਹ ਨੇ ਇੱਕ ਨਾ ਮੰਨੀ, ਕਿਉਂਕਿ ਉਹ ਕਿਲ੍ਹਿਆਂ ਨੂੰ ਫਤਿਹ ਕਰਨ ਦੇ, ਜੰਗ ਨੂੰ ਜਿੱਤਣ ਦੇ ਉਹ ਜੰਤਰ ਢੰਗ ਤਰੀਕੇ ਸੌਖੇ ਤਰੀਕੇ ਦੇ ਨਾਲ ਜਿਵੇਂ ਫਤਿਹ ਹੋ ਜਾਵੇ ਪੂਰੀਆਂ ਗੱਲਾਂ ਦਾ ਗਿਆਨੀ ਸੀ, ਗਿਆਨ ਰੱਖਦਾ ਸੀ। ਕਹਿੰਦਾ ਵੀ ਜੇ ਤੇ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦੇਵਾਂ, ਜੇ ਅਲੀਗੜ੍ਹ ਦਾ ਕਿਲ੍ਹਾ ਮਾਰ ਲਿਆ, ਫਤਿਹ ਕਰ ਲਿਆ, ਤੇ ਆਗਰੇ ਦਾ ਕਿਲ੍ਹਾ ਜਿਹੜਾ ਉਹ ਆਪਣੇ ਆਪ ਹੀ ਛੁੱਟ ਜਾਣਾ ਹੈ। ਜੇ ਆਪਾਂ ਇਹ ਨਾ ਮਾਰ ਸਕੇ, ਆਗਰੇ ਦਾ ਕਿਲ੍ਹਾ ਨਹੀਂ ਛੁਡਾ ਸਕਦੇ। ਜਦੋਂ ਆ ਕਿਲ੍ਹਾ ਮਾਰ ਲਿਆ, ਉਹਨਾਂ ਆਗਰੇ ਵਾਲਿਆਂ ਵੈਸੇ ਡਰ ਜਾਣਾ ਵੀ ਐਡਾ ਵੱਡੇ ਕਿਲ੍ਹੇ ਨੂੰ ਫਤਿਹ ਨਾ ਕਰ ਲਿਆ ਹੈ, ਅਤੇ ਇੱਧਰ ਫਤਿਹ ਕਰਨ ਦੀ ਦੇਰ ਹੈ, ਉੱਧਰ ਉਹਨਾਂ ਛੱਡ ਕੇ ਚਲੇ ਜਾਣਾ ਹੈ। ਪਰ ਜੇ ਇਹ ਰਾਣਾ ਫਤਿਹ ਹੋਇਆ ਤਾਂ ਉਹਨਾਂ ਨਹੀਂ ਛੱਡਣਾ, ਉਹਨਾਂ ਕਹਿਣਾ ਅਲੀਗੜ੍ਹ ਦਾ ਕਿਲ੍ਹਾ ਰਾਜ ਪੈਂਦਾ ਸੀ, ਉਹਨੂੰ ਤਾਂ ਕੁਝ ਕਰਕੇ ਨਹੀਂ ਆਏ, ਇੱਧਰ ਆ ਵੱਜੇ ਹੈ, ਉਹ ਵੀ ਫਿਰ ਉੱਥੋਂ ਦਾ ਰਾਜਾ ਵੀ ਜਿਹੜਾ ਆਕੀ ਹੋਇਆ ਰਹੇਗਾ। ਇਸ ਤਰ੍ਹਾਂ ਸ਼ਾਹ ਜਿਹੜਾ ਸੀ ਉਹ ਜੰਤਰਾਂ ਦੇ, ਢੰਗ ਤਰੀਕਿਆਂ ਦੇ, ਆਪਣੀ ਸੂਝ ਸਮਝ ਦੇ ਜ਼ੋਰ ਦੇ ਨਾਲ ਅਤੇ ਸ਼ਾਹ ਦੇ, ਅਹਿਮਦ ਸ਼ਾਹ ਦੇ ਦਿਲ ਵਿੱਚ ਬੜਾ ਹੰਕਾਰ ਸੀ, ਉਹਨੂੰ ਬੜੀ ਖੁਸ਼ੀ ਸੀ, ਆਪਣੇ 'ਤੇ ਭਰੋਸਾ ਸੀ। ਉਹਨੇ ਕਿਹਾ ਬਹੁਤੀਆਂ ਗੱਲਾਂ ਨਾ ਕਰੋ, ਜਿਵੇਂ ਮੈਂ ਕਹਿੰਦਾ ਹਾਂ ਉਸੇ ਤਰ੍ਹਾਂ ਕਰੋ। ਅਲੀਗੜ੍ਹ ਕਿਲ੍ਹੇ ਦੇ ਆਲੇ ਦੁਆਲੇ ਚਾਰ ਸਫੇਰੇ ਉਹਨੇ ਫੌਜਾਂ ਦੇ ਜਿਹੜੇ ਸਰਦਾਰ ਉਹ ਵੰਡ ਦਿੱਤੇ, ਮੋਰਚੇ ਵੱਖੋ ਵੱਖਰੇ ਲਵਾ ਦਿੱਤੇ। ਇੱਕ ਪਾਸੇ ਉਹਨੇ ਆਪਣਾ ਡੇਰਾ ਲਾ ਦਿੱਤਾ। ਮੱਧ ਕਿਲੋ, ਕਿਲ੍ਹੇ ਦੇ ਵਿੱਚ ਇਹ ਹੁਣ ਦੱਸ ਰਹੇ ਕਵੀ ਜੀ ਵੀ ਜਿਹੜੇ ਕਿਲ੍ਹਾ ਆਕੀ ਹੋਏ ਪਏ ਸੀ ਕਿਲ੍ਹੇ ਵਾਲੇ, ਉਹ ਕੌਣ ਸਨ? ਕਹਿੰਦੇ ਕਿਲ੍ਹੇ ਦੇ ਵਿੱਚ ਉਹ ਜਿਹੜਾ ਆਕੀ ਹੋਇਆ ਸੀ, ਜੋ ਜਵਾਹਰ ਮੱਲ ਰਾਜਾ ਸੀ ਨਾ, ਭਰਤਪੁਰ ਅਤੇ ਮਥੁਰੇ ਦੇ ਵਿਚਕਾਰ ਦਾ ਰਾਜਾ ਸੀ, ਕਹਿੰਦੇ ਉਹਦਾ ਮਾਮਾ ਸੀ। ਉਸ ਜੱਟ ਦਾ ਨਾਮ ਸੀ ਰਾਏ ਮੱਲ। ਜਵਾਹਰ ਮੱਲ ਦਾ ਪਿਤਾ ਸੂਰਜ ਮੱਲ, ਸੂਰਜ ਮੱਲ ਦਾ ਸਾਲਾ ਰਾਏ ਮੱਲ, ਉਹ ਕਿਲ੍ਹੇ ਦੇ ਵਿੱਚ ਆਕੀ ਹੋ ਕੇ ਬੈਠਾ ਹੋਇਆ ਸੀ ਬੇਫਿਕਰਾ ਹੋ ਕੇ, ਅਤੇ ਉਹ ਕਿਲ੍ਹੇ ਦੇ ਵਿੱਚ ਬੇਗਮ, ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ, ਉਹਦੇ ਕੋਈ ਪਰਵਾਹ ਨਹੀਂ ਉਹਨੂੰ, ਤੇ ਅਰਮਾਨ ਦੇ ਨਾਲ ਉਹ ਸੌਂਦਾ ਸੀ। ਚਾਰੇ ਤਰਫ ਹੀ ਜਿਹੜੀ ਉਹ ਲੜਾਈ ਹੋ ਰਹੀ ਹੈ, ਉਹਦੀ ਜਿਹੜੀ ਫੌਜ ਇੱਧਰੋਂ ਅਹਿਮਦ ਸ਼ਾਹ ਆਪਣੀ ਵਾਹ ਲਾ ਰਿਹਾ ਹੈ ਬਾਹਰੋਂ, ਉੱਧਰੋਂ ਉਹਦੀ ਫੌਜ ਤੋਪਖਾਨੇ ਖੋਲ੍ਹ ਕੇ ਛਲਕਾਂ ਕਰ ਰਹੀ ਹੈ ਅਹਿਮਦ ਸ਼ਾਹ ਦੀ ਫੌਜ ਦੇ, ਅਹਿਮਦ ਸ਼ਾਹ ਦੀ ਫੌਜ ਜਿਹੜੀ ਜ਼ਿਆਦਾ ਮਰ ਰਹੀ ਹੈ। ਪਰ ਇੱਧਰੋਂ ਇਹ ਜਿਹੜਾ ਜਵਾਹਰ ਮੱਲ ਦਾ ਮਾਮਾ, ਇਹਨੂੰ ਕੋਈ ਚਿੰਤਾ ਨਹੀਂ, ਬੇਫਿਕਰਾ ਹੋ ਕੇ ਸੌ ਰਿਹਾ ਹੈ। ਅੰਦਰੋਂ ਤੋਪਾਂ ਦੀ ਜਿਹੜੀ ਛਲਕ ਜਵਾਹਰ ਮੱਲ ਦੇ ਤੇ ਰਾਏ ਮੱਲ ਦੇ ਬੰਦੇ ਫੌਜੀ ਚਲਾ ਰਹੇ ਹਨ। ਜਿਹੜੀਆਂ ਅਹਿਮਦ ਸ਼ਾਹ ਦੀਆਂ ਤੋਪਾਂ ਦੇ ਨੇੜੇ ਢੁੱਕਣ ਨਹੀਂ ਦਿੰਦਾ, ਕਿਤੇ ਕਿਲ੍ਹੇ ਦੀ ਕੰਧ ਦੇ ਨੇੜੇ ਤੇੜੇ ਵੀ ਖੜ ਨਹੀਂ ਦਿੰਦੇ। ਜੇ ਅਹਿਮਦ ਸ਼ਾਹ ਕਹਿੰਦਾ ਵੀ ਇੰਜ ਨਹੀਂ ਗੱਲ ਬਣਨੀ ਆ, ਸੁਰੰਗ ਪੁੱਟੋ, ਸੁਰੰਗ ਪੁੱਟ ਕੇ ਨਾ, ਸੁਰੰਗ ਪੁੱਟ ਕੇ ਤੇ ਸਿੱਧਾ ਪਹੁੰਚੋ, ਥੱਲੇ ਥੱਲੇ ਪਹੁੰਚੋ ਕਿਲ੍ਹੇ ਦੀ ਕੰਧ ਤੱਕ, ਉੱਥੋਂ ਸੁਰੰਗ ਪੁੱਟ ਕੇ ਤੇ ਕਿਲ੍ਹੇ ਵਿੱਚ ਸਿੱਧਾ ਜਾ ਵੜੀ। ਬੜੀਆਂ ਵਿਉਂਤਾ ਬਣਾਉਂਦਾ ਹੈ, ਪਰ ਉਹ ਖਾਈ ਦੇ ਵਿੱਚ ਪਾਣੀ ਇੰਨਾ ਛੱਡਿਆ ਹੋਇਆ ਵੀ ਪਹਿਲਾਂ ਡੂੰਘੀ ਸੁਰੰਗ ਕਿੰਨੀ ਪੁੱਟਣੀ ਪੈਣੀ, ਫਿਰ ਪਹੁੰਚਣਾ ਕਿੱਥੋਂ ਕਿਲ੍ਹੇ ਤੱਕ, ਪਹਿਲਾਂ ਖਾਈ ਆਉਣੀ, ਫਿਰ ਕਿਲ੍ਹੇ ਦੀ ਕੰਧ ਆਉਣੀ। ਉਹ ਜਦੋਂ ਥਾਂ ਪੁੱਟਦੇ ਥੋੜ੍ਹਾ ਜਿਹਾ, ਉਸ ਥਾਂ ਦੇ ਪਾਣੀ ਸਿੰਮਣ ਲੱਗ ਪੈਂਦਾ, ਪਾਣੀ ਆ ਜਾਂਦਾ ਹੈ। ਅਹਿਮਦ ਸ਼ਾਹ ਦੇ ਯੰਤਰਾਂ ਦਾ ਕੋਈ ਦਾਜ ਨਹੀਂ ਲੱਗ ਰਿਹਾ। ਨਵਾਬ ਨੂੰ ਜਿਹੜਾ ਨਜੀਬ ਖਾਨ ਸੀ, ਉਹਨਾਂ ਦੇ ਬਹੁਤੀ ਚਿੰਤਾ ਪੈ ਗਈ। ਕਹਿੰਦਾ ਵੀ ਆ ਐਵੇਂ ਬਿਨਾਂ ਗੱਲ ਤੋਂ ਹੀ ਇਹ ਸਾਡੇ ਅਹਿਮਦ ਸ਼ਾਹ ਨੇ ਫਸਾ ਦਿੱਤਾ ਸਾਨੂੰ। ਕਹਿੰਦੇ ਗੱਲ ਕੀ ਹੈ, ਇਹ ਬਿਨਾਂ ਅੜੀਅਲ ਜਿਹੀ ਹੈ, ਬੇਸਮਝ ਜਿਹੀ ਹੈ। ਆ ਕਿੰਨਾ ਸਮਝਾਇਆ, ਸਾਰੇ ਸਰਦਾਰ ਵੀ ਇਹਨੂੰ ਸਮਝਾਉਂਦੇ ਰਹੇ, ਸਿਆਣੇ ਸਿਆਣੇ ਬੰਦੇ, ਪਰ ਇਹਨੇ ਸਮਝੀ ਨਹੀਂ, ਇਹ ਕਿਸੇ ਦੀ ਗੱਲ ਸੁਣੀ ਨਹੀਂ, ਐਵੇਂ ਆਕੜ ਖੋਰੇ ਜਿਹਨੇ ਆਕੜ ਜੀ ਕੀਤੀ ਹੈ। ਕਹਿੰਦੇ ਨਜੀਬ ਖਾਨ ਕਹਿੰਦਾ ਚਲੋ ਜੇ ਲੱਗ ਗਈ ਪੈਦ ਲੱਗਾ ਰਹਿਣ ਦੋ ਇਹਨੂੰ, ਅਸੀਂ ਜਿਹੜਾ ਹੈ ਬੱਧਾ ਚੱਟੀ ਦਾ ਪੈਰਾ ਕਰੀ ਜਾਂਦੇ ਹਾਂ, ਆਪੇ ਅੱਕ ਥੱਕ ਗਏ ਤੇ ਬੈਠ ਜਾਵੇਗਾ ਆਰਾਮ ਦੇ ਨਾਲ। ਜੋ ਮਰਜ਼ੀ ਕਰ ਲਿਆ, ਪਿੱਛੇ ਆ ਸਰਹੰਦ ਫਤਿਹ ਕਰ ਲਈ, ਲਾਹੌਰ ਫਤਿਹ ਕਰ ਲਿਆ, ਮੁਲਤਾਨ, ਕਸ਼ਮੀਰ, ਆ ਪਾਣੀਪਤ ਵਿੱਚ ਵੀ ਇਹਨੇ ਮਰਾਠਿਆਂ ਨੂੰ ਕੱਢ ਦਿੱਤਾ ਹੈ, ਚਲੋ ਉਹ ਤਾਂ ਠੀਕ ਹੈ, ਪਰ ਇੱਥੇ ਤਾਂ ਪੱਕਾ ਹੀ ਦੇਸੀ ਰਿਹਾ ਵੀ ਇਹ ਫਤਿਹ ਨਹੀਂ ਪਾ ਸਕਦਾ, ਕਿਲ੍ਹੇ ਨੂੰ ਇਹ ਨਹੀਂ ਕੁਝ ਵੀ ਕਰ ਸਕਦਾ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਲੜਦਿਆਂ ਲੜਦਿਆਂ 7 ਕੁ ਦਿਨ ਲੰਘ ਗਏ। ਕਿਸੇ ਭਾਂਤ ਦਿਨ 7 ਕੁ ਲਓ, 7 ਕੁ ਦਿਨਾਂ ਤੱਕ ਲੜਾਈ ਹੁੰਦੀ ਨੂੰ ਹੋ ਗਏ। ਉਹ ਜਿਹੜੇ ਨਵਾਬ ਫੌਜੀ ਨਜੀਬ ਖਾਨ ਦੇ ਬੰਦੇ ਜਿਹੜੇ ਹੋਰ ਜਿਵੇਂ ਸਹਾਰਨਪੁਰ, ਮੇਰਠ, ਬਿਜਨੌਰ ਇਲਾਕਿਆਂ ਦੇ ਨਵਾਬ ਸਨ ਨਾ ਵੱਖੋ ਵੱਖਰੇ, ਨਜੀਬ ਖਾਨ ਦੇ ਥੱਲੇ ਰਹਿਣ ਵਾਲੇ, ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਅਹਿਮਦ ਸ਼ਾਹ ਕੋਲ ਆਏ ਸਮਝਾਉਣ ਵਾਸਤੇ। ਉਹ ਅਹਿਮਦ ਸ਼ਾਹ ਨੂੰ ਪੁੱਛਦੇ ਹੈ, ਉਹ ਕਹਿੰਦੇ ਅਹਿਮਦ ਸ਼ਾਹ ਤੂੰ ਆ ਮੋਰਚਾ ਕੱਢ ਕੇ ਬਹਿ ਗਿਆ ਹੈ, ਬੰਦੇ ਵੀ ਮਰਵਾ ਰਿਹਾ, 7 ਦਿਨ ਅੱਜ ਹੋ ਗਏ ਹੈ, ਆਪਾਂ ਤਰੀਕਾ ਤੇ ਸਾਨੂੰ ਦੱਸ ਵੀ ਕਿਸ ਮੂੰਹ ਦੇ ਨਾਲ, ਕਿਸ ਗੱਲ ਦੇ ਨਾਲ ਤੂੰ ਬੈਠ ਗਿਆ ਇੱਥੇ, ਆ ਕੀ ਹੋ ਗਏ। ਉਹ ਤਰੀਕਾ ਦੱਸ, ਕਿਹੜੇ ਤਰੀਕੇ ਦੇ ਨਾਲ ਤੂੰ ਇਹ ਕਿਲ੍ਹੇ ਨੂੰ ਤੋੜ ਦੇਵੇਂਗਾ, ਫਤਿਹ ਕਰ ਲਵੇਂਗਾ, ਤੈਨੂੰ ਕਿਹੜੀ ਉਮੈਦ ਹੈ ਜਿਹਦੇ ਕਰਕੇ ਤੂੰ ਇਹ ਮੋਰਚੇ ਨੂੰ ਤੋੜ ਲਵੇਂਗਾ ਤੇ ਇਹ ਜਿਹੜੇ ਆਕੀ ਹੋਏ ਜੱਟ ਇਹਨਾਂ ਨੂੰ ਖਤਮ ਕਰ ਲਵੇਂਗਾ। ਸ਼ਾਹ ਕਹਿਣ ਲੱਗਾ ਵੀ ਗੱਲ ਤਰੀਕਾ ਤੇ ਮੈਨੂੰ ਸਾਰਾ ਪਤਾ ਹੈ, ਆ ਪਰ ਗੱਲ ਕਹਿਣੀ ਨਹੀਂ ਬਣਦੀ, ਦੱਸੀ ਦੀ ਨਹੀਂ ਹੁੰਦੀ ਕਿਸੇ
ਨੂੰ,
ਜੇ ਕਿਹਨੂੰ ਗੱਲ ਦੱਸ ਦੇਈਏ, ਉਹ ਸਿਆਣਿਆਂ ਦਾ ਕਥਨ ਹੈ, ਰਾਜਨੀਤੀ ਦਾ ਕਥਨ ਹੈ, ਧਰਮ ਗ੍ਰੰਥ ਕਹਿੰਦੇ ਹੈ, ਉਹ ਫਿਰ ਦਾ ਕਹਾਣੀ ਲੱਗਦਾ। ਆ ਜਿਵੇਂ ਕੋਈ ਮੰਤਰ ਸਿੱਧ ਕਰਦੇ ਹੋਈਏ ਨਾ, ਜਿਵੇਂ ਆਪਾਂ ਕੋਈ ਬਾਣੀ ਪੜ੍ਹ ਰਹੇ, ਮੰਨ ਕੇ ਵੇਖ ਲਓ ਵੀ ਜਪਜੀ ਸਾਹਿਬ ਦੇ ਪਾਠ ਕੋਈ 30 ਕਰਦਾ 35 ਕਰਦਾ ਹੈ, ਉਹ ਜਦੋਂ ਦੱਸੇ ਜਾਣ ਫਿਰ ਉਹਦਾ ਫਲ ਘੱਟ ਜਾਂਦਾ ਹੈ। ਉਂਝ ਤਾਂ ਚਲੋ ਇਹ ਵੀ ਦੱਸਣਾ ਤਾਂ ਬਣਦਾ ਹੈ ਕਿ ਦੱਸ ਦਈਏ ਜੇ ਅਗਲੇ ਨੂੰ ਚਾਹ ਹੋਵੇ ਵੀ ਇਹ 30 ਕਰਦਾ ਅਤੇ ਮੈਂ 35 ਕਰਨੇ ਹੈ, ਪਰ ਜਿੰਨਾ ਚਿਰ ਮੰਤਰ ਜਿਹੜਾ ਆਪਾਂ ਜਪ ਰਹੇ ਹਾਂ ਕੋਈ ਮੂਲ ਮੰਤਰ ਗੁਰਮੰਤਰ, ਜਿੰਨਾ ਚਿਰ ਸਿੱਧੀ ਨਹੀਂ ਹੋ ਜਾਂਦੀ ਭਾਵ ਕਿ ਸਾਨੂੰ ਕੋਈ ਫਲ ਨਹੀਂ ਪ੍ਰਾਪਤ ਹੋ ਜਾਂਦਾ, ਪਹਿਲਾਂ ਪ੍ਰਗਟ ਕਰ ਦਈਏ ਅਤੇ ਫਿਰ ਉਹਦਾ ਫਲ ਘੱਟ ਜਾਂਦਾ, ਮਹਾਤਮ ਘੱਟ ਜਾਂਦਾ, ਕਿਉਂਕਿ ਫਿਰ ਅਸੀਂ ਕੱਚੀ ਅਵਸਥਾ ਦੇ ਮਾਲਕ ਪਹਿਲਾਂ ਹੁੰਦੇ ਹਾਂ। ਜਦੋਂ ਅਵਸਥਾ ਬਣ ਜਾਵੇ ਫਿਰ ਦੇਖ ਲਓ ਕੀ ਕਹਿਣੇ ਹੈ। ਅਤੇ ਇਹ ਕਹਿੰਦਾ ਵੀ ਸਿਆਣੇ ਕਹਿੰਦੇ ਆ ਜੇ ਗੱਲ ਦੱਸ ਦਈਏ ਫਿਰ ਦਾ ਘਾ ਨਹੀਂ ਲੱਗਦਾ ਹੈ। ਕਹਿੰਦਾ ਮੈਂ ਤੁਹਾਨੂੰ ਕਹਿੰਦਾ ਵੀ ਆ 1-2 ਦਿਨ ਦੇ ਵਿੱਚ ਹੀ, ਆ 7 ਦਿਨ ਤਾਂ ਹੋ ਗਏ ਆ, 8 ਦਿਨਾਂ ਦਾ ਮੇਰਾ ਵਾਅਦਾ ਹੈ, ਅਤੇ 8 ਦਿਨਾਂ ਦੇ ਵਿੱਚ 1-2 ਦਿਨ ਰਾਤ ਦੇ ਵਿੱਚ ਹੀ ਮੈਂ ਕਿਲੇ ਨੂੰ ਮਾਰ ਕੇ ਦਿਖਾ ਦਿਆਂਗਾ। ਆ ਮੁੱਖੋਂ ਕਹਿਣਾ ਨਾ ਜਿਹੜਾ ਮੂੰਹ 'ਚ ਉਵੇਂ ਆ ਬੋਲੀ ਜਾਣਾ, ਬਕੜਵਾਦ ਵਾਧੂ ਦਾ ਬੋਲੀ ਜਾਣਾ, ਬਹੁਤਾ ਬੋਲਣ ਝੱਖਣ ਹੋਏ ਮਹਾਰਾਜ ਦੇ ਵਚਨ ਹੈ, ਬਹੁਤਾ ਬੋਲਿਆਂ ਦੇ ਘੱਟ ਆਈਏ।
ਮੂਰਖ ਲੋਕਨ ਮਨ ਨਹੀਂ ਆਵੇ,
ਪਰ ਇਹ ਨਵਾਬ ਲੋਕ ਕੀ ਜਾਣਨ ਵੀ ਅਹਿਮਦ ਸ਼ਾਹ ਐਡਾ ਖਾੜਕੂ ਹੈ, ਐਡਾ ਉਹ ਜਿਹੜਾ ਬਹਾਦਰ ਹੈ ਪਹਿਲੇ ਦਿਨ ਤੋਂ ਹੀ ਰਿਹਾ, ਛੋਟਾ ਜਿਹਾ ਹੁੰਦਾ ਸੀ ਅਤੇ ਇਹਦਾ ਜਿਹੜਾ ਕੋਈ ਫਕੀਰ ਜੀ ਦੀ ਸੇਵਾ ਕਰਦਾ ਸੀ ਉਹ ਕਹਿੰਦਾ ਸੀ ਆਓ ਮੇਰੇ ਅਹਿਮਦ ਸ਼ਾਹ, ਉਹ ਫਕੀਰ ਦੇ ਵੀ ਅਤੇ ਬਖਸ਼ਿਸ਼ਾਂ ਸੀ, ਫਿਰ ਨਾਦਰ ਸ਼ਾਹ ਦੇ ਨਾਲ ਦਿੱਲੀ ਚੜ੍ਹ ਕੇ ਆਇਆ ਅਤੇ ਨਾਦਰ ਸ਼ਾਹ ਨੂੰ ਵੇਖ ਲਓ ਇਹਨੇ ਮਾਰ ਕੇ ਆ ਪਏ, ਬਹਿ ਗਿਆ ਚੜ੍ਹ ਕੇ ਕਾਬਲ 'ਤੇ ਰਾਜ ਕਰਨ ਲੱਗ ਪਿਆ। ਇਹੜੇ ਮੂਰਖ ਕਹਿੰਦੇ ਆ ਜਿਹੜੇ ਨਵਾਬ ਸੀ ਇਹਨਾਂ ਨੂੰ, ਕਹਿੰਦੇ ਮਨ ਵਿੱਚ ਗੱਲ ਮੰਨਣ 'ਚ ਆਉਂਦੀ ਨਹੀਂ ਵੀ ਅਹਿਮਦ ਸ਼ਾਹ ਕੀ ਕਰੇਗਾ। ਆਪੋ ਵਿੱਚ ਕਹਿੰਦੇ ਐਵੇਂ ਵਾਧੂ ਬੋਲੀ ਜਾਂਦਾ ਜੀ, ਮੱਤ ਮਾਰੀ ਗਈ, ਐਵੇਂ ਸਾਨੂੰ ਪਰਚਾਵੇ ਜੇ ਦੇ ਰਿਹਾ, ਐਵੇਂ ਸਾਡੇ ਮਨ ਨੂੰ ਸਮਝਾ ਰਿਹਾ ਹੈ। ਇਉਂ ਕਹਿ ਕੇ ਜਿਹੜਾ ਹੈ ਅਹਿਮਦ ਸ਼ਾਹ ਨੇ ਕਿਹਾ ਵੀ ਮੇਰਾ ਘੋੜਾ ਲਿਆਓ ਅਤੇ ਸਵਾਰੀ ਕੀਤੀ ਤੇ ਆਪਣੇ ਨਾਲ 2-4 ਜਿਹੜੇ ਘੋੜ ਸਵਾਰ ਉਹ ਵੀ ਲੈ ਲਏ ਤੇ ਜਿਹੜਾ ਛਤਰ ਹੁੰਦਾ ਨਾ ਜਿਵੇਂ ਬਾਦਸ਼ਾਹ ਲੋਕਾਂ ਦੇ ਛਤਰ ਚੜ੍ਹਾਈਦਾ ਹੈ ਉਹ ਛਤਰ ਨਹੀਂ ਉਹਨੇ ਲਿਆ ਉੱਪਰ, ਉਂਝ ਘੋੜੇ ਲੈ ਲਏ 4 ਘੋੜ ਸਵਾਰ ਨਾਲ, ਨਾਲ ਆਪ ਤੁਰ ਪਿਆ ਘੋੜੇ 'ਤੇ ਚੜ੍ਹ ਕੇ ਆਪਣੇ ਆਪ ਨੂੰ ਲੁਕਾਉਣ ਦਾ ਮਾਰਾ ਵੀ ਕੋਈ ਜਾਣ ਨਾ ਲਵੇ ਵੀ ਅਹਿਮਦ ਸ਼ਾਹ ਇਹੀ ਹੈ ਅਤੇ ਇਸ ਤਰ੍ਹਾਂ ਆਮ ਜਿਹਾ ਬਣ ਕੇ ਤੁਰ ਪਿਆ ਅਤੇ 4 ਤਰਫੇ ਫਿਰਨ ਲੱਗ ਪਿਆ ਅਣਜਾਣ ਜਿਹਾ ਹੋ ਕੇ। ਕਿਲੇ ਦੇ 4 ਸਵੇਰੇ ਜਾ ਕੇ ਇਹਨੇ ਕਿਲੇ ਦੀਆਂ ਕੰਧਾਂ ਵੱਲ ਆਸੇ ਪਾਸੇ ਘੁੰਮ ਕੇ ਵੇਖੀ ਹੈ ਵੀ ਕਿੱਧਰ ਜਗ੍ਹਾ ਉੱਚੀ ਹੈ ਕਿੱਧਰ ਨੀਵੀਂ ਹੈ ਅਤੇ ਜਿਸ ਤਰੀਕੇ ਨਾਲ ਇਹ ਕਿਲ੍ਹਾ ਤੋੜਨਾ ਸੀ ਨਾ ਉਹ ਇਹਨੇ ਵਿਧੀ ਆਪਣੇ ਦਿਲ ਦੇ ਵਿੱਚ ਹੀ ਰੱਖੀ ਛਪੋਈ ਹੋਈ ਹੈ। ਸਾ 4 ਸਫੇਰਾ ਵੇਖ ਕੇ ਪੂਰਾ ਸਰਵਾ ਕਰਕੇ ਆਉਂਦੇ ਹੀ ਇਹਨੇ ਆਪਣੇ ਸਰਦਾਰਾਂ ਨੂੰ ਕਿਹਾ ਵੀ ਇਤਰਾ ਮੇਰੀ ਗੱਲ ਸੁਣੋ, ਸਾਰੇ ਕੋਲ ਬੁਲਾ ਲਏ, ਕਹਿੰਦਾ ਵੀ ਇੰਝ ਕਰੋ ਆ ਜਿਹੜੇ ਤੋਪਖਾਨੇ ਪਿੱਛੇ ਲਾਏ ਹੋਏ ਆ ਆ ਸਾਰੇ ਗਾਂ ਕਰ ਲਓ। ਕਿਲ੍ਹੇ ਦੀਆਂ ਕੰਧਾਂ ਦੇ ਨੇ 4 ਸਵੇਰਾ ਵੇਖਿਆ ਤਰੀਕਾ ਜਿਹਾ ਆਪਣਾ ਲਾਇਆ ਹਿਸਾਬ ਕਿਤਾਬ ਅਤੇ ਮੋਰਚੇ ਜਿਹੜੇ ਨੇੜੇ ਕਰਾ ਤੇ, ਤੋਪਖਾਨੇ ਆਪਣੀਆਂ ਫੌਜਾਂ ਜਿਹੜੀਆਂ ਨੇੜੇ ਕਰਾ ਲਈਆਂ, ਇਸ ਤਰ੍ਹਾਂ ਜਿਵੇਂ ਅਹਿਮਦ ਸ਼ਾਹ ਤਿਆਰੀ ਕਰਵਾਉਂਦਾ ਹੈ ਜਿਵੇਂ ਉਹ ਭਰਤਪੁਰੇ ਦੇ ਜੱਟਾਂ ਦੇ ਨਾਲ ਜਿਹੜੇ ਅਲੀਗੜ੍ਹ ਕਿਲ੍ਹੇ ਦੇ ਵਿੱਚ ਆਗੀ ਹੋਏ ਪਏ ਸੀ ਉਹਨਾਂ ਨਾਲ ਉਹ ਜੰਗ ਹੁੰਦਾ, ਆਪ ਜੀ ਆਉਣ ਵਾਲੇ ਜਵਾਨਾਂ 'ਚ ਸਰਵਣ ਕਰਨਾ। ਇਹ ਜਿਹੜਾ ਅਲੀਗੜ੍ਹ ਹੈ ਯੂਪੀ ਦੇ ਵਿੱਚ ਪੈਂਦਾ ਹੈ, ਮਥੁਰੇ ਦੇ ਨੇੜੇ ਹੀ ਹੈ ਅਤੇ ਭਰਤਪੁਰ ਦੇ ਵਿੱਚ, ਉੱਥੇ ਦੀ ਇਹ ਕਥਾ ਚੱਲ ਰਹੀ ਹੈ। ਇਹ ਕਵੀ ਜੀ ਨੇ ਕਿਉਂ ਕਥਾ ਸੁਣਾ ਰਹੇ ਹੈ ਕਿ ਉੱਥੇ ਹੀ ਉਹ ਕਿਲ੍ਹੇ ਨੂੰ ਮਾਰ ਕਰਕੇ ਅਹਿਮਦ ਸ਼ਾਹ ਦਾ ਜਿਵੇਂ ਦਿਲ ਵਧਿਆ, ਫਿਰ ਸਿੰਘਾਂ ਦੇ ਨਾਲ ਜਿਵੇਂ ਨੇ ਵੱਡਾ ਘੱਲੂਘਾਰਾ ਕੀਤਾ, ਛੋਟਾ ਤਾਂ ਹੋਇਆ ਨਾ ਕਾਨੂੰ ਮਾਨ ਗੁਰਦਾਸਪੁਰ, ਆ ਵੱਡਾ ਜਿਵੇਂ ਹੋਇਆ ਹੈ ਬਾਮਣੀ ਦੇ ਕੋਲ ਕਪੂਰਥਲੇ ਦੇ ਕੋਲ, ਮਲੇਰਕੋਟਲੇ ਕੋਲ ਜਿਵੇਂ ਹੋਇਆ ਉਹ ਪ੍ਰਸੰਗ ਜਿਹੜਾ ਹੈ ਆਪ ਜੀ ਆਉਣ ਵਾਲੇ ਦੀਵਾਨ ਸਰਵਣ ਕਰਨਾ। ਕਵੀ ਜੀ ਨੇ ਉਹ ਅਲੰਕਾਰ ਹੀ ਸਾਰਾ ਬੰਨਿਆ ਹੈ, ਉਹ ਕਥਾ ਨੂੰ ਅੱਗੇ ਵਧਾਉਣ ਵਾਸਤੇ ਸਾਰੇ ਦੱਸ ਰਹੇ ਹੈ ਜਿਵੇਂ ਉਹ ਪ੍ਰਸੰਗ ਆਉਣਗੇ ਆਪ ਜੀ ਸਰਵਣ ਕਰਨਾ। ਸਮੇਂ ਦੇ ਲਿਹਾਜ਼ ਨਾਲ ਇਹ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਦੇਖੀ ਜਗ੍ਹਾ ਬਿਦ ਰਾਖੀ ਸਭ ਦਿਲ ਕੇ ਬੀਜ, ਆਏ ਰਲੇ ਸਰਦਾਰ ਬੁਲਾਏ, ਦਏ ਮੋਰਚੇ ਨੇੜੇ ਕਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ ਅਗਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤੈ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਯੈ ਪਰੋਏ। ਆਈ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਦਿਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਬ੍ਰਤ ਹੋਤ ਹੈ, ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।